गुरु रूप सत्संग जी वाहिगुरु जी का खालसा वाहिगुरु जी की फतेह। तनता दे जोग हो जो श्रद्धा भावना दे नाल नितनेम अनुसार श्री गुरु ग्रंथ साहिब महाराज जी दे सचखंडी दरबार विच पुजे हो, गुरु सवारे गुरमुख प्यारियां तों गुरबाणी दा कीर्तन गायन सरवण करके आप जी ने आनंद माणिया है। जिन्ना समा होर सतगुरु बख्शदे ने, सतगुरु गुरु ग्रंथ साहिब महाराज जी दा अदब सत्कार श्रद्धा भावना मन विच रख के बैठिए, गुरु जी के बचन, गुरु जी का उपदेश, गुरु महाराज जी की अमर कथा सरवण करिए, गुरु कृपा करन सरवण कीते गुरु के बचन साडे हिरदे वसन, उन्हां बचना तू कमाण दा मनन दा सतगुर सानू बल बख्शन। सुनना बीजना है, मनना बूटा पैदा होना, मन के निध्यासन नु कमाउना उहदा फल प्राप्त करना है। श्री गुरु अर्जन देव महाराज जी दे शहीदी गुरपुरब दे संबंध विच आप संगतां दे चरणां विच गुरु कहां दा पवित्र अमर इतिहास तीन चार रोज तो गुरु ते गुरु की संगत की कृपा द्वारा भेटा कीता जा रहा है। कल आप जी दे नाल बचन होए सी सेवक श्री गुरु हरगोबिंद साहब महाराज मीरी पीरी दे मालक ने बचन कीता, भाई सेवक दी अवस्था निभाई है गुरु अमरदास महाराज जी। कुड़मा दे घर रह के 12 साल गागर ढो दिती, सारा मान तान छड़ के निमाणे होके गुरु दे घर सेव कमाई ते फिर प्राप्ति कीती निमाणियां दे मान, नेताणियां दे तान, नेउटियां दी ओठ। चौथा सवाल गुरसिख ने कीता कि सतगुर गुरसिखा नूं तुसी ग्रिश्ती जीवन बख्शिया, संसार दे नाल मिलके रहण दा हुकम कीता है, ग्रिश्त जीवन विच रिश्ते पैदा हुंदे ने, रिश्ते जुड़दे ने, सानू ए दसो कि गुरु घर विच रिश्ता किने कमाया, रिश्तेदार कौन हो। धन गुरु हरगोबिंद साहब बचन करदे ने, भाई गुरसिखो रिश्तेदारी दा फर्ज निभाया है भाई जेठा जी ने साहब श्री गुरु रामदास महाराज। सतगुरु गुरु रामदास महाराज जी का अवतार लाहौर शहर दे विच चूना मंडी एक पासा है, महला है चूना मंडी, जिथे बाबा हरदास जी सोढ़ी दे घर गुरु रामदास महाराज जी का अवतार होया। श्री गुरु रामदास महाराज जी तो गुरु नानक दी गड्डी सोढ़ियां दी कुल विच प्रवेश कीती है, चली पीढ़ी सोढ़ियां रूप दिखावण वारो वारी। श्री गुरु नानक देव महाराज जी बेदी वंश, श्री गुरु अंगद देव महाराज जी त्रेहण वंश विच, ते श्री गुरु अमरदास महाराज जी भल्ले वंश विच, ते जदों चौथी थां ते गद्दी आरंभ होई ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਰਦੇ ਨੇ, ਪੰਜ ਪਿਆਲੇ ਪੰਜ ਪੀਰ, ਛੱਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਸਤਿਗੁਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਮਾਤਾ ਪਿਤਾ ਲਾਹੌਰ ਸ਼ਹਿਰ ਵਿੱਚ ਚਣਿਆਂ ਦਾ ਛੋਲਿਆਂ ਦਾ ਵਪਾਰ ਕਰਦੇ ਹੁੰਦੇ ਸੀ। ਉਸ ਵਾਹਿਗੁਰੂ ਦੀ ਰਜਾ ਦੇ ਵਿੱਚ ਸਤਿਗੁਰਾਂ ਦਾ ਅਜੇ ਸਰੀਰਕ ਜੀਵਨ ਬੜਾ ਛੋਟਾ ਸੀ ਕਿ ਮਾਤਾ ਪਿਤਾ ਜੀ ਚੜ੍ਹਾਈ ਕਰ ਗਏ। ਆਮ ਵਿਵਸਥਾ ਇਹ ਹੁੰਦੀ ਹੈ ਕਿ ਜਿਸ ਬੱਚੇ ਦੇ ਮਾਤਾ ਪਿਤਾ ਚੜ੍ਹਾਈ ਕਰ ਜਾਣ ਉਹਨੂੰ ਕੇਵਲ ਤੇ ਕੇਵਲ ਨਾਨਕਿਆਂ ਦਾ ਹੀ ਆਸਰਾ ਹੁੰਦਾ ਤੇ ਵਾਹਿਗੁਰੂ ਦੀ ਕੁਦਰਤ ਐਸੀ ਜੁੜੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਨਕੇ ਉਸ ਪਿੰਡ ਸਨ ਜਿੱਥੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਅਵਤਾਰ ਹੋਇਆ, ਪਿੰਡ ਬਾਸਰ ਕੇ। ਸੰਯੋਗ ਐਸੇ ਮਿਲਾਏ ਵਾਹਿਗੁਰੂ ਨੇ, ਗੁਰੂ ਅਮਰਦਾਸ ਜੀ ਦਾ ਅਵਤਾਰ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ, ਰਾਏ ਭੋਏ ਦੀ ਤਲਵੰਡੀ ਜਿਹਨੂੰ ਅੱਜ ਆਪਾਂ ਨਨਕਾਣਾ ਸਾਹਿਬ ਕਹਿੰਦੇ, ਗੁਰੂ ਅੰਗਦ ਦੇਵ ਜੀ ਦਾ ਅਵਤਾਰ ਮੱਤੇ ਕੀ ਸਰਾਂ, ਸ੍ਰੀ ਗੁਰੂ ਅਮਰਦਾਸ ਜੀ ਦਾ ਅਵਤਾਰ ਬਾਸਰ ਕੇ, ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਅਵਤਾਰ ਲਾਹੌਰ, ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਅਵਤਾਰ ਹੋਇਆ ਸ੍ਰੀ ਗੋਇੰਦਵਾਲ ਸਾਹਿਬ, ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਪਿੰਡ ਵਡਾਲੀ ਸ੍ਰੀ ਅੰਬਰਸਰ ਸਾਹਿਬ ਜੀ ਦੇ ਕੋਲੇ ਹੈ, ਸੱਤਵੇਂ ਗੁਰੂ ਹਰ ਰਾਏ ਸਾਹਿਬ ਤੇ ਸ੍ਰੀ ਹਰਕ੍ਰਿਸ਼ਨ ਸਾਹਿਬ, ਅੱਠਵੇਂ ਸਤਿਗੁਰ, ਇਹਨਾਂ ਦੋਵਾਂ ਸਤਿਗੁਰਾਂ ਦਾ ਅਵਤਾਰ ਹੋਇਆ ਸ੍ਰੀ ਕੀਰਤਪੁਰ ਸਾਹਿਬ, ਤੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਇਹਨਾਂ ਨੇ ਅਵਤਾਰ ਧਾਰਨ ਕੀਤਾ ਬਾਬਾ ਅਟਲ ਜੀ ਦੇ ਗੁਰਦੁਆਰੇ ਸਾਹਿਬ ਦੇ ਕੋਲ ਸ੍ਰੀ ਅੰਮ੍ਰਿਤਸਰ ਸਾਹਿਬ। ਨੌਵੇਂ ਪਾਤਸ਼ਾਹ ਦਾ ਅਵਤਾਰ ਸ੍ਰੀ ਅੰਮ੍ਰਿਤਸਰ ਸਾਹਿਬ ਹੋਇਆ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਬਿਹਾਰ ਪ੍ਰਾਂਤ ਦੇ ਵਿੱਚ ਸ੍ਰੀ ਪਟਨਾ ਸਾਹਿਬ ਆਪ ਸੰਗਤਾਂ ਨੂੰ ਵਿਦਿਤ ਹੈ। ਭਾਈ ਜੇਠਾ ਜੀ ਜਦੋਂ ਮਾਤਾ ਪਿਤਾ ਦਾ ਵਿਛੋੜਾ ਹੋ ਗਿਆ, ਥੋੜਾ ਸਮਾਂ ਮਾਤਾ ਪਿਤਾ ਦੇ ਵਪਾਰ ਵਿੱਚ ਆਪਣੀ ਉਪਜੀਵਿਕਾ ਕਰਦੇ ਰਹੇ, ਪਰ ਜਦੋਂ ਕਠਿਨ ਹੋ ਗਿਆ ਜੀਵਨ ਕਿਉਂਕਿ ਸੰਯੋਗ ਵਿਯੋਗ ਧੁਰੋਂ ਹੀ ਹੋਊਗਾ, ਕਾਰਨ ਤੋਂ ਕਾਰਜ ਪੈਦਾ ਹੁੰਦਾ, ਜਦ ਤੱਕ ਕਾਰਨ ਨਾ ਹੋਵੇ ਤੇ ਕਾਰਜ ਨਹੀਂ ਹੋਇਆ ਕਰਦਾ। ਉਹ ਮਾਤਾ ਪਿਤਾ ਦਾ ਵਿਛੋੜਾ ਸੀ ਨਾ ਜਿਹੜਾ, ਉਹ ਕਾਰਨ ਬਣ ਗਿਆ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਮਿਲਾਪ ਦਾ। ਮਾਤਾ ਪਿਤਾ ਦਾ ਵਿਛੋੜਾ ਭਾਈ ਜੇਠੇ ਜੀ ਦਾ ਕਾਰਨ ਬਣਿਆ ਕਿ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਮਿਲਾਪ ਹੋਵੇ। ਤੇ ਸਤਿਗੁਰ ਪਾਤਸ਼ਾਹ ਜੀ ਨਾਨਕੇ ਪਿੰਡ ਰਹੇ, ਉਸ ਅਵਸਥਾ ਨੂੰ ਮਹਾਰਾਜ ਨੇ ਆਪ ਲਿਖ ਦਿੱਤਾ ਬਾਣੀ ਵਿੱਚ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤ, ਗੁਰ ਸਤ ਗੁਰ ਸੰਗ ਕੀਰੇ ਖਮ ਥਾਪੇ। ਤੇ ਥਾਪਨਾ ਫਿਰ ਕੈਸੀ ਹੋਈ, ਜਿਸ ਥਾਪਨਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਵੀ ਮੰਨ ਲਿਆ, ਕਿੱਥੇ ਹਮ ਰੁਲਤੇ ਫਿਰਤੇ, ਕਿੱਥੇ ਵਿਵਸਥਾ ਇਹ ਮਿਲ ਗਈ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰੇ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਕਿੱਡੀ ਵੱਡੀ ਪਦਵੀ, ਭੱਟ ਸਵਈਆਂ ਵਿੱਚ ਬਚਨ ਕਰਦੇ ਨੇ, ਸੰਗਤਾਂ ਨੇ ਗੁਰੂ ਰਾਮਦਾਸ ਜੀ ਨੂੰ ਗੁਰੂ ਕਰਕੇ ਹੀ ਨਹੀਂ ਪੂਜਿਆ, ਗੁਰੂ ਕਰਕੇ ਹੀ ਮੱਥਾ ਨਹੀਂ ਟੇਕਿਆ, ਧੰਨ ਗੁਰੂ ਰਾਮਦਾਸ ਜੀ ਨੂੰ ਪਾਰ ਬ੍ਰਹਮ ਕਰ ਨਮਸਕਾਰਿਆ। ਸਾਰੇ ਸਿੱਖਾਂ ਨੇ, ਸਾਰੀਆਂ ਸੰਗਤਾਂ ਨੇ ਗੁਰੂ ਰਾਮਦਾਸ ਜੀ ਨੂੰ ਪਾਰ ਬ੍ਰਹਮ ਕਰਕੇ ਨਮਸਕਾਰ ਕੀਤੀ। ਅੱਜ ਕਿਹਾ ਖੋਲ ਸਤਨਾਮ। गुरु करके ही नहीं, सिखी अत संगति पार ब्रह्म कर नमस्कार, परमेश्वर समझ के परमात्मा समझ के संगत ने श्री गुरु रामदास पातशाह नु मथे टेके नमस्कार कीतिया। परे पदवी मिली कितों गुरसिख प्यारे, रात भी दास ने बेनती कीती सी कि चढ़दी कला दी मंग बड़ी हो रही है, बस चढ़दी कला कर दो, चढ़दी कला कर दो। गुरमुख प्यारियो खेत बाया नहीं है, रे नहीं पाया, बीज चंगा नहीं पाया, स्प्रे नहीं कीती, ते जे मेरे वर्गा जट कोई देगा कराई जावे कि बल्ला गिठ गिठ दिया ला दे सच्चे पातशाह, फिर कोई मनन वाली गल नहीं ना गुरसिख प्यारे। श्री गुरु नानक देव महाराज जी की चढ़दी कला संसार विच होई, सारे संसार ने मन लिया के सब ते वड्डे सतगुरु नानक देव महाराज, पर होई क्यों? किते कथा कीर्तन करके होगी चढ़दी कला, किते अवतार करके होगी चढ़दी कला। उन्हां दी चढ़दी कला दा राज भाई साहब भाई गुरदास जी दस दिंदे ने कि सतगुर नानक देव दी दुनिया विच चढ़दी कला क्यों होई। पहलों बाबे पाया बख्श दर, पिछों दे फिर काल कमाई, रेत अक आहार कर, रोड़ा दी गुर करी विशाई, भारी करी तपस्या, वड्डे भाग हर सिउ बन आई। यह नी पत्थर बाबे नानक दी वड्याई दा के सारी दुनिया ही झुक गई। उस बाबे नानक दी चढ़दी कला दा कारण सी पिछले जन्म दी 36 जुग दी तपस्या। सिमरन वाहिगुरु दा, भारी करी तपस्या, ते तपस्या भी कैसी करी, हुण तां जिथे कोई नाम जपदा साधु संत महापुरख गदैले बिछदे ने, परफ्यूम छिड़किया जांदा है, 18 तरह दे मेवे उन्हूं चकाए जांदे ने, 20 तरह दे चोए बना के सानू तुसी दन्ने है, पर गुरु नानक दी तपस्या रेत अक आहार कर, रोड़ा दी गुर करी बिछाई। कैसी कठिन तपस्या, गदैले नहीं बिछाए हेठ, तिखे तिखे रोड़ बिछा लेने ताकि शरीर नू आलस ना आवे। जे गुरु नानक ने 36 जुग रोड़ा ते बैठ के तब कीता, तब गुरु गोबिंद सिंह महाराज ने 3 जुग बर्फ ते बैठ के तब कीता। एवें नहीं वड्याई जिवें असीं टोलदे फिरदे वड्याई। हुण गुरसिख प्यारिओ चढ़दी कला, उन्हां दी चढ़दी कला दा राज सी प्रभ का सिमरन सब ते ऊंचा। ओ वाहिगुरु दा सिमरन इतना ऊंचा है कि गुरु नानक देव साहब जी ने जोगियां नू सिद्धां नू बचन कर दिता सी, 14,000 फुट सी लेवल तो ऊंची जगह जिथे गोरखनाथ रहिंदा सी सिद्ध, 14,000 फुट ऊंचाई है। हेमकुंड साहब जी दी 15,000 फुट ऊंचाई है, जिथे जोगियां नू महाराज मिले। सतगुर कहिंदे भई तो असी ऊंचे बन गए हो, रिद्धियां सिद्धियां करके प्राप्त कर लईयां ने, क्योंकि संसार दोहां नू ऊंचे मनदे, या तो कोई करामातिया होवे या माया जिन्हों मिल जावे उन्हों वड्डा कहण लग जांदे असी। श्री गुरु नानक देव जी नू गोरखनाथ कहिंदा भी तुहाडे कोल ऊंचा बनन दा की साधन है, असी तां सिद्धियां प्राप्त कीतियां, रिद्धियां प्राप्त कीतियां, बर्फ विच बैठे हैं, पाला नहीं लगदा, भुखे रहने हैं, भुख नहीं सताउंदी। तां गुरु नानक पातशाह कहिंदे गोरखनाथ जी तुहाडे कोल रब है, पर मेरे कोल रब नालों भी वड्डी चीज है। देखो कैसा सवाल कीता गुरु नानक, कोई मनोगे तुसी भी रब तो वड्डी चीज होंदी है कोई? मनो ना मनो, जपजी साहब च पढ़दे तां नितों के रब तो भी वड्डी चीज हैगी कोई? ना मनना तुहाडी मर्जी, पढ़दे नितों। गोरख कहिंदा कि रब तो वड्डी चीज की है, नित पढ़दे हो तुसी। सतगुर कहिंदे वड्डा साहेब ਉੱਚਾ ਥਾਉ। ਉਹ ਅਕਾਲ ਪੁਰਖ ਸਭ ਤੋਂ ਵੱਡਾ ਹੈ, ਸਭ ਤੋਂ ਵੱਡਾ ਮਾਲਕ ਹੈ, ਉਹਦਾ ਥਾਂ ਬਹੁਤ ਉੱਚਾ ਹੈ, ਪਰ ਉੱਚੇ ਉੱਪਰ ਉੱਚਾ ਨਾਉ। ਉਸ ਵਾਹਿਗੁਰੂ ਦਾ ਜਿਹੜਾ ਨਾਮ ਹੈ ਨਾ, ਉਹ ਵਾਹਿਗੁਰੂ ਤੋਂ ਵੀ ਉੱਚਾ ਹੈ। ਅੱਜ ਕਹੇ ਆਖੋ ਸਤਨਾਮ। ਤੁਸੀਂ ਇੱਥੇ ਹੁਸਟਨ ਵਿੱਚ ਰਹਿੰਦੇ ਹੋ, ਕਿਸੇ ਪੀਲ ਵਿੱਚ ਜਾ ਕੇ ਤੁਸੀਂ ਮਕਾਨ ਦੀ ਰਜਿਸਟਰੀ ਕਰਾਉਣੀ ਹੋਵੇ ਤੇ ਖੜੇ ਹੋ ਜਾਓ ਮੇਅਰ ਦੇ ਸਾਹਮਣੇ, ਰਜਿਸਟਰਾਰ ਦੇ ਸਾਹਮਣੇ ਕਿ ਮੈਂ ਆ ਗਿਆ, ਰਜਿਸਟਰੀ ਕਰ ਦੋ। ਕਦੇ ਵੀ ਨਹੀਂ ਹੋਵੇਗੀ ਜਦ ਤੱਕ ਤੁਹਾਡਾ ਨਾਮ ਨਹੀਂ ਲਿਖਿਆ ਜਾਵੇਗਾ। ਪਰ ਤੁਸੀਂ ਵੱਡੇ ਹੋਏ ਤਾਂ ਤੁਹਾਡਾ ਨਾਮ ਵੱਡਾ ਹੋਇਆ। ਡਰਾਈਵਿੰਗ ਲਾਇਸੈਂਸ ਤੁਸੀਂ ਬਣਾ ਸਕਦੇ ਹੋ ਜਦ ਤੱਕ ਤੁਹਾਡਾ ਨਾਂ ਨਾ ਲਿਖਿਆ ਜਾਵੇ ਉੱਤੇ। ਪਾਸਪੋਰਟ ਬਣ ਸਕਦਾ ਤੁਹਾਡੇ ਨਾਂ ਤੋਂ ਬਿਨਾਂ? ਕਿਸੇ ਜੱਜ ਦਾ ਫੈਸਲਾ ਉਹਦੇ ਦਸਖਤਾਂ ਤੋਂ ਬਿਨਾਂ, ਨਾਮ ਤੋਂ ਬਿਨਾਂ ਨਹੀਂ ਮੰਨਿਆ ਜਾਵੇਗਾ। ਅਕਾਲ ਪੁਰਖ ਉੱਚਾ ਹੈ, ਵਾਹਿਗੁਰੂ ਉੱਚਾ ਹੈ, ਪਰ ਉੱਚੇ ਉੱਪਰ ਉੱਚਾ ਨਾਉ। ਸ੍ਰੀ ਗੁਰੂ ਨਾਨਕ ਦੇਵ ਕਹਿੰਦੇ ਉਹਦਾ ਨਾਂ ਕਿਤਨਾ ਕੁ ਵੱਡਾ ਉੱਚਾ ਹੈ। ਹਰ ਕਾ ਨਾਉ ਅਤ ਵੱਡ ਉੱਚਾ। ਅਤ ਅਤ ਸ਼ਬਦ ਆਪਾਂ ਵਰਦੇ ਜੀ ਤੋਂ ਗਾਹ ਕੋਈ ਗੱਲ ਨਾ ਹੋਵੇ। ਅਤ ਵੱਡ ਉੱਚਾ, ਉੱਚੀ ਹੂੰ ਉੱਚਾ ਹੋਈ। ਅੱਪੜ ਕੋਈ ਨਾ ਸਕਈ ਜੇ ਸੋ ਲੋਛੇ। ਉਸ ਵਾਹਿਗੁਰੂ ਦਾ ਨਾਮ ਉੱਚਾ ਹੈ, ਜੋ ਉਸ ਨਾਲ ਜੁੜ ਜਾਂਦੇ ਨੇ ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਕਹਿਤਾ, ਜਿਸ ਨੀਚ ਕੋ ਕੋਏ ਨਾ ਜਾਣੇ, ਨਾਮ ਜਪਤ ਉਹ ਚੌ ਕੁੰਟ ਮਨ ਹੈ। ਇਹ ਨਾਮ ਨੇ ਵੱਡਾ ਕੀਤਾ ਨਾ। ਜਿਨ੍ਹਾਂ ਨੀਚਾਂ ਨੂੰ ਲੋਕ ਕੋਲ ਨਹੀਂ ਸੀ ਬੈਠਣ ਦਿੰਦੇ, ਇਸ਼ਨਾਨ ਨਹੀਂ ਸੀ ਗੰਗਾ ਚ ਕਰਨ ਦਿੰਦੇ, ਮੰਦਿਰ ਵਿੱਚ ਵੜਨ ਨਹੀਂ ਸੀ ਦਿੰਦੇ, ਅੱਜ ਸਾਰੇ ਸੰਸਾਰ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਹੁੰਦਾ ਨਾ, ਭਗਤ ਰਵਿਦਾਸ ਨੂੰ ਵੀ ਨਾਲੇ ਟੇਕ ਹੁੰਦਾ ਹੈ। ਅੱਜ ਫਿਰ ਆਖੋ ਸਤਨਾਮ। ਕਬੀਰ ਸਾਹਿਬ ਨੂੰ ਵੀ ਨਾਲੇ ਟੇਕ ਹੋਵੇਗਾ। ਨਾਮ ਜਪ ਤੋਂ ਚੌ ਕੁੰਟ ਮਨ। ਸ੍ਰੀ ਗੁਰੂ ਨਾਨਕ ਦੇਵ ਦੀ ਵਡਿਆਈ ਅਸੀਂ ਗਾਉਂਦੇ ਹਾਂ, ਗਾਉਂਦੇ ਰਹੋ, ਪਰ ਉਹ ਵਡਿਆਈ ਦਾ ਰਾਜ ਕੀ ਹੈ? ਉਹ ਸੀ ਵਾਹਿਗੁਰੂ ਦਾ ਸਿਮਰਨ। ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਤੁਹਾਡੇ ਈਸਾਈਆਂ ਦੇ ਵਿਦਵਾਨ ਵੀ ਮੰਨਗੇ। ਮੈਂ ਕਾਲਪ ਮੰਨ ਗਿਆ, ਕਨਿੰਗਮ ਮੰਨ ਗਿਆ, ਮਿਸਟਰ ਸਮਿਥ ਮੰਨ ਗਿਆ, ਮਿਸਟਰ ਪੇਨ ਮੰਨ ਗਿਆ, ਮਿਸਟਰ ਨਰੰਗ ਮੰਨ ਗਿਆ, ਸ਼ੇਕਸਪੀਅਰ ਮੰਨ ਗਿਆ, ਜੋਗੀ ਅੱਲਾ ਯਾਰ ਖਾਨ ਮੁਸਲਮਾਨ ਮੰਨ ਗਿਆ। ਇਹ ਵਡਿਆਈ ਕਿੱਥੋਂ ਹੋਈ ਕਿ ਸਾਰੇ ਕੌਮਾਂ ਦੇ ਵਿਦਵਾਨ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨਗੇ? ਨਾ ਇਹੋ ਜਿਹਾ ਕੋਈ ਸੂਰਵੀਰ, ਨਾ ਇਹੋ ਜਿਹਾ ਕੋਈ ਗਿਆਨੀ, ਨਾ ਇਹੋ ਜਿਹਾ ਕੋਈ ਦਾਨੀ, ਨਾ ਇਹੋ ਜਿਹਾ ਕੋਈ ਧਿਆਨੀ, ਨਾ ਇਹੋ ਜਿਹਾ ਕੋਈ ਗ੍ਰਿਸ਼ਤੀ, ਤੇ ਨਾ ਇਹੋ ਜਿਹਾ ਕੋਈ ਤਿਆਗੀ। ਸਭ ਮੰਨਗੇ, ਪਰ ਇਹ ਵਡਿਆਈ ਮਿਲੀ ਕਿੱਥੋਂ? ਕਿਤੇ ਨਾਰਿਆਂ ਨਾਲ ਮਿਲ ਗਈ ਵਡਿਆਈ? ਨਹੀਂ ਨਹੀਂ, ਇਸ ਵਡਿਆਈ ਦਾ ਰਾਜ ਸੀ ਹੇਮਕੁੰਟ ਸਾਹਿਬ ਦਾ ਤਪ ਸਿਮਰਨ। ਤੈ ਹਮ ਅਨਕ ਤਪੱਸਿਆ ਸਾਧੀ। ਤੇ ਹੁਣ ਮੈਂ ਦੁਬਾਰਾ ਬੇਨਤੀ ਕਰਾਂ ਕਿ ਚੜ੍ਹਦੀ ਕਲਾ ਅਸੀਂ ਮੰਗਦੇ ਹਾਂ, ਪਰ ਪੰਜ ਬਾਣੀਆਂ ਦਾ ਨਿਤਨੇਮ ਸਾਡੇ ਕੋਲ ਹੈ ਨਹੀਂ। ਪੰਜ ਬਾਣੀਆਂ ਤੱਕ ਇੱਥੇ ਸ੍ਰੀ ਜਪਜੀ ਸਾਹਿਬ ਦਾ ਪਾਠ ਵੀ ਸਾਡੇ ਘਰਾਂ ਵਿੱਚ ਹੈ ਨਹੀਂ, ਰਹਿ ਰਾਜ ਸਾਹਿਬ ਦਾ ਪਾਠ ਸਾਡੇ ਘਰਾਂ ਵਿੱਚ ਹੈ ਨਹੀਂ। ਉਹ ਪ੍ਰੇਮੀਓ, ਜਦ ਤੁਹਾਡੇ ਕੋਲ ਬੀਜੇ ਨਹੀਂ ਹੈ ਤੇ ਬੂਟਾ ਕਿੱਥੋਂ ਲੱਭੋਗੇ? ਕੋਲ ਸਤਨਾਮ, ਇਹ ਚੜ੍ਹਦੀ ਕਲਾ ਦਾ ਬੂਟਾ ਨਰਸਰੀਆਂ ਚੋਂ ਨਹੀਂ ਮਿਲਣਾ, ਇਹ ਬਾਗਾਂ ਚੋਂ ਨਹੀਂ ਮਿਲਣਾ ਕਿ $10 ਦਾ ਲਿਆ ਕੇ ਗਮਲੇ ਚ ਲਾ ਲਓ। ਇਹ ਚੜ੍ਹਦੀ ਕਲਾ ਦਾ ਬੂਟਾ ਜੇ ਲਾਉਣੇ, ਇਹਦਾ ਬੀਜ ਹੈ ਵਾਹਿਗੁਰੂ ਦਾ ਸਿਮਰਨ, ਇਹਦਾ ਬੀਜ ਹੈ ਵਾਹਿਗੁਰੂ ਦਾ ਨਾਮ। ਨਾਨਕ ਨਾਮ ਚੜ੍ਹਦੀ ਕਲਾ। ਨਿਤਨੇਮ ਸਿੱਖਾਂ ਨੇ ਘਰ ਵਿੱਚ ਕਰਨਾ ਛੱਡਤਾ ਗੁਰਸਿੱਖ ਪਿਆਰਿਓ? ਵੇਲੇ ਹੋਣਗੇ ਤੁਹਾਡੇ ਚੋਂ, ਉਹਨਾਂ ਦੇ ਚਰਨਾਂ ਦੀ ਧੂੜ ਸਾਨੂੰ ਬਖਸ਼ੇ ਜੋ ਨਿਤਨੇਮ ਕਰਦੇ ਨੇ ਗੁਰਸਿੱਖ, ਪਰ ਕਰਦੇ ਨਹੀਂ ਤੁਸੀਂ, ਅਰ ਕਰਿਆ ਵੀ ਨਾ ਕਰੋ। ਤੁਹਾਨੂੰ ਹੱਥ ਬੰਨ ਕੇ ਬੇਨਤੀ ਹੈ, ਕੀ ਲੋੜ ਪਈ ਹੈ? ਜਿਹੜਾ ਗੁਰਦੁਆਰੇ ਦਾ ਗ੍ਰੰਥੀ ਕਰਦਾ ਉਹ ਤੁਹਾਡੇ ਨਾਂ ਦਾ ਹੀ ਕਰਦਾ ਸਤਨਾਮ, ਉਹਨੂੰ ਤਨਖਾਹ ਨਹੀਂ ਦਿੰਦੇ ਤੁਸੀਂ? ਉਹਦੀ ਸੁਖਮਨੀ ਪੜੀ ਵੀ 2-2 ਸੈਂਟ ਦੀ ਤੁਹਾਨੂੰ ਆ ਜਾਣੀ ਹੈ, ਰਹਿ ਰਾਸ ਇੱਕ ਸੈਂਟ ਦੀ ਆ ਜਾਣੀ ਹੈ, ਕਿਉਂਕਿ ਤੁਹਾਡੇ ਪੈਸਿਆਂ ਤੇ ਉਹਨੂੰ ਤਨਖਾਹ ਜਾਂਦੀ ਹੈ ਨਾ। ਕਿੰਨਾ ਭੁਲੇਖਾ ਖਾ ਗਈ ਸਿੱਖ ਕੌਮ ਕਿ ਗ੍ਰੰਥੀਆਂ ਦਾ ਪਾਠ ਕੀਤਾ ਸਾਨੂੰ ਮਿਲ ਜੂਗਾ। ਜਿੰਨੇ ਸੱਜਣ ਤੁਸੀਂ ਬੈਠੇ ਹੋ ਕੱਲ ਨੂੰ ਤਜਰਬਾ ਕਰ ਲਿਓ, ਬਾਅਦ ਚ ਨਾ ਕਰਿਓ, ਕੱਲ ਨੂੰ ਇਹ ਕਰਕੇ ਮੈਨੂੰ ਦੱਸ ਦਿਓ। ਜੇ ਗ੍ਰੰਥੀ ਦਾ ਸੰਤਾਂ ਦਾ ਕਰਿਆ ਪਾਠ ਤੁਹਾਨੂੰ ਮਿਲਦਾ ਹੈ ਨਾ ਪੈਸਿਆਂ ਚ, ਤਾਂ ਏਦਾਂ ਕਰਿਓ ਫਿਰ ਗ੍ਰੰਥੀ ਸਿੰਘ ਮੇਰੇ ਸਤਿਕਾਰਯੋਗ ਬੈਠੇ ਨੇ ਪ੍ਰੇਮੀ ਸੱਜਣ, ਇਹਨਾਂ ਨੂੰ ਬੇਨਤੀ ਕਰਿਓ ਕੱਲ ਨੂੰ ਆ ਕੇ ਤੁਹਾਡੇ ਤੋਂ ਕੋਈ ਪ੍ਰੇਮੀ ਵੀ ਸਿੰਘ ਸਾਹਿਬ ਜੀ ਤੁਸੀਂ ਤਨਖਾਹ ਲੈ ਕੇ ਸਾਡੇ ਨੌ ਦਾ ਭਜਨ ਤਾਂ ਕਰਦੇ ਹੋ ਤੇ ਥੋੜੀ ਜਿਹੀ ਤਨਖਾਹ ਹੋਰ ਲੈ ਲੈ ਕਰੋ, ਸਾਡੇ ਨੌ ਦਾ ਭੋਜਨ ਵੀ ਸ਼ਕਲੇ ਕਰੋ, ਸਤਨਾਮ। ਕੱਲ ਨੂੰ ਇਹ ਨਿਰਣਾ ਕਰ ਲਿਓ ਤੁਸੀਂ ਦੂਰ ਕਾਹਨੂੰ ਜਾਣੇ। ਸਿੰਘ ਸਾਹਿਬ ਨੂੰ ਰੋਜ਼ ਦੇ $10 ਦਿਆ ਕਰੋ ਤੇ ਕਿਹਾ ਕਰੋ ਮੇਰੇ ਨੌ ਦਾ ਭੋਜਨ ਤੁਸੀਂ ਛਕ ਲਿਆ ਕਰੋ, ਮੈਂ ਕਾਹਨੂੰ ਹਾਈਡਰੋ ਦਾ ਖਰਚ ਦੇਣਾ, ਕਾਹਨੂੰ ਆਪਣੀ ਘਰ ਵਾਲੀ ਦੀਆਂ ਮਿੰਨਤਾਂ ਕਰਨੀਆਂ, ਮੈਨੂੰ ਪਰੌਂਠੇ ਪਕਾ ਕੇ ਦੇ ਤੇ ਤੁਸੀਂ ਭੋਜਨ ਛਕਲੇ ਕਰੋ ਤੇ ਮੇਰੇ ਤੋਂ ਪੈਸੇ ਲੈ ਲਓ। ਖਿਆਲ ਕਰਿਓ ਸਿੱਖੋ, ਭੋਜਨ ਤੇ ਭਜਨ ਦੋਵੇਂ ਖੁਰਾਕਾਂ ਹੈ। ਭੋਜਨ ਸਰੀਰ ਦੀ ਖੁਰਾਕ ਹੈ, ਭਜਨ ਰੂਹ ਦੀ ਖੁਰਾਕ ਹੈ ਤੇ ਖੁਰਾਕ ਦਾ ਇੱਕੋ ਪ੍ਰਿੰਸੀਪਲ ਹੈ, ਇੱਕੋ ਅਸੂਲ ਹੈ। ਖੁਰਾਕ ਜਿਹੜਾ ਖਾਵੇਗਾ ਉਸੇ ਨੂੰ ਹਜ਼ਮ ਉਸੇ ਨੂੰ ਲੱਗੇਗੀ, ਕੋਲ ਬੈਠੇ ਨੂੰ ਨਹੀਂ ਲੱਗੇਗੀ। ਮੈਂ ਰੋਟੀ ਖਾ ਰਹੇ ਭੋਜਨ ਛਕਲਿਆ ਤੇ ਤੁਸੀਂ ਕਹੋ $20 ਲੈ ਲਿਆ ਸੰਤ ਜੀ, ਜਿਹੜਾ ਤੂੰ ਭੋਜਨ ਛਕਿਆ ਮੈਨੂੰ ਦੇ ਦੇ, ਇਹ ਕਦੇ ਵਾਪਰ ਨਹੀਂ ਘਟਣਾ। ਗ੍ਰੰਥੀ ਸਿੰਘਾਂ ਦਾ ਇੱਕੋ ਕੰਮ ਹੈ, ਉਹ ਬਾਣੀ ਪੜਨ ਤੇ ਸੰਗਤ ਬੈਠ ਕੇ ਸੁਣੇ, ਇੰਨਾ ਫਰਜ਼ ਹੈ ਗ੍ਰੰਥੀ ਸਿੰਘਾਂ ਨੂੰ। ਆ ਹੈ ਵਿਪਰਨ ਕੀ ਰੀਤ ਕਿ ਦੇ ਦੋ $101 ਤੇ ਬਣਿਆ ਬਣਾਇਆ ਸਧਾਰਨ ਪਾਠ ਲੈ ਲਓ, ਕੁਲ ਸਤਨਾਮ। ਦੇ ਦੋ $301 ਤੇ ਬਣਿਆ ਬਣਾਇਆ ਅਖੰਡ ਪਾਠ ਮੇਰੇ ਨੌ ਅਰਦਾਸ ਕਰਾ ਦੋ। ਇਸ ਵਿਪਰਨ ਕੀ ਰੀਤ ਵਿੱਚੋਂ ਸਾਨੂੰ ਕੱਢਿਆ ਸੀ। ਅਸਲ ਵਿਪਰਨ ਕੀ ਰੀਤ ਇਹ ਹੈ ਕਿ ਹਰਿਦੁਆਰ ਮੰਤਰ ਪੜ੍ਹੇ ਜਾਂਦੇ ਨੇ ਤੇ ਲੁਧਿਆਣੇ ਅਰਦਾਸ ਹੋ ਰਹੀ ਹੈ ਤੈਨੂੰ ਦਿੱਤੇ, ਇਲਾਹਾਬਾਦ ਗਾਇਤਰੀ ਪੜ੍ਹੀ ਜਾਂਦੀ ਹੈ ਤੇ ਜਲੰਧਰ ਬੈਠੇ ਨੂੰ ਮਿਲ ਰਹੀ ਹੈ, ਦੇ ₹500 ਤੈਨੂੰ ਗਾਇਤਰੀ ਦਾ ਪਾਠ ਦੇ ਦੀਏ। ਸਾਡੇ ਗੁਰੂ ਗ੍ਰੰਥ ਸਾਹਿਬ ਨੇ ਹੁਕਮ ਕਰ ਦਿੱਤਾ ਕੰਚਨ ਸਿਉ ਪਾਈਏ ਨਹੀਂ ਤੋਲ, ਜੇ ਸਿਉ ਨਾ ਵੀ ਬਰਾਬਰ ਤੋਲੇ ਕਿਉਂ ਨੀ ਮਿਲਣਾ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ, ਪੂਜਸ ਨਾਹੀ ਖਰ ਖਰੇ ਨਾਨਕ ਨਾਮ ਅਮੋਲ, ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ। ਅਸੀਂ ਮੁੱਲ ਪਾ ਦਿੱਤਾ, ਪਾਠ ਕਰਨਾ ਛੱਡ ਦਿੱਤਾ। ਇਹ ਗ੍ਰੰਥੀ ਪੰਜਾਬ ਵਿੱਚ ਤਾਂ ਹੁਣ ਹੋਰੇ ਕੰਮ ਚੱਲਿਆ ਹੋਇਆ, ਤੁਸੀਂ ਵੇਖਦੇ ਹੀ ਹੋ ਜਾਂ ਜਾਣੇ ਹੋ। ਗ੍ਰੰਥੀ ਸਿੰਘ 3 ਵਜੇ ਸੁਖਮਨੀ ਸਾਹਿਬ ਆਰੰਭ ਕਰਦੇ, ਗੁਰਦੁਆਰਾ 1 ਧੂ ਧੂ 7 ਖੜਕਦੇ ਨੇ। ਜਦ ਸੁਖਮਨੀ ਸਾਹਿਬ ਪਾਠ ਕਰਦੇ ਨੇ ਸਿੰਘ ਸਾਹਿਬ ਆਰੰਭ 3 ਵਜੇ ਤੜਕੇ ਨੂੰ, ਤੇ ਸਿੱਖ ਘਰਾਂ ਵਿੱਚ ਪਏ ਨਾ ਆਪਣੀਆਂ ਘਰ ਵਾਲੀਆਂ ਨੂੰ ਕਹਿੰਦੇ ਤਾਕੀ ਬੰਦ ਕਰਦੇ, ਆਵਾਜ਼ ਆਉਂਦੀ ਹੈ ਮੈਂ ਥੋੜਾ ਜਿਹਾ ਟਿਕਣਾ। ਵੇਖੋ ਕੀ ਮਖੌਲ ਬਣਾਇਆ ਗੁਰੂ ਕੀ ਬਾਣੀ ਦਾ। ਤੁਰਿਆ ਟਿਕਣ ਦਾ ਟਾਈਮ ਹੈ, ਬਾਬੇ ਨੂੰ 2:30 ਵਜੇ ਹੀ ਬੈਠਾ ਕਰ ਲਿਆ, ਅੱਜ ਖੇ ਕੋ ਸਤਨਾਮ। ਅੰਮ੍ਰਿਤ ਵੇਲਾ ਵੀ ਸਿੱਖਾਂ ਨੇ ਹੁਣ ਨਵਾਂ ਬਣਾ ਲਿਆ, ਕਿਉਂਕਿ ਸਾਰੀਆਂ ਚੀਜ਼ਾਂ ਤੁਸੀਂ ਨਵੀਆਂ ਬਣਾਈਆਂ ਨਾ, ਕਾਰਾਂ ਨਵੀਆਂ, ਤੁਹਾਡੇ ਫੂਡ ਨਵੇਂ, ਤੁਹਾਡੇ ਸੂਟ ਨਵੇਂ, ਤੁਹਾਡੇ ਬੂਟ ਨਵੇਂ, ਤੁਹਾਡੇ ਰੂਮ ਨਵੇਂ, ਸਭ ਕੁਝ ਨਵਾਂ। ਤੇ ਸਿੱਖ ਕਹਿੰਦੇ ਸਭ ਕੁਝ ਨਵਾਂ ਬਣ ਗਿਆ ਤੇ ਅੰਮ੍ਰਿਤ ਵੇਲਾ ਕਾਹਤੇ ਪੁਰਾਣਾ ਰਹਿ ਜਾਵੇ, ਬਈ ਇਹਨੂੰ ਵੀ ਨਵਾਂ ਕਰੋ। 1:30 ਵਜੇ ਸਿੱਖ ਕਛਿਹਰਾ ਚੁੱਕੀ ਫਿਰਦਾ, ਕਹਿੰਦਾ ਮੈਂ ਇਸ਼ਨਾਨ ਕਰਨ ਚੱਲੇ। ਵਾਹ ਸਿੱਖੋ, 6 ਵਜੇ ਤੋਂ ਬਾਅਦ ਇਸ਼ਨਾਨ ਨਾ ਕਿਆ ਕਰੋ, 6 ਵਜੇ ਤੋਂ ਬਾਅਦ ਆਉਂਦਾ ਨਹਾਉਣਾ। ਕਿਸੇ ਨੂੰ ਜੋਬ ਦੇ ਟਾਈਮ ਦੀ ਪ੍ਰੋਬਲਮ ਹੈ, ਅਲੱਗ ਚੀਜ਼ ਹੈ, ਪਰ ਜਿਹੜੇ ਵਿਹਲੇ ਹੀ ਨਾ ਨਹਾਉਣ ਬਈ ਉਹਨਾਂ ਨੂੰ ਕਾਹਦੀ ਪ੍ਰੋਬਲਮ ਹੈ। 6 ਵਜੇ ਤੋਂ ਬਾਅਦ ਜਦੋਂ ਅਸੀਂ ਇਸ਼ਨਾਨ ਕਰਾਂਗੇ ਉਹਦਾ ਨਾਮ ਹੈ ਨਹਾਉਣਾ। 10 ਵਾਰ ਨਹਾ ਲਓ, ਉਹ ਇਸ਼ਨਾਨ ਨਹੀਂ ਹੁੰਦੇ, ਇਸ਼ਨਾਨ ਹੁੰਦੇ ਨੇ 6 ਵਜੇ ਤੋਂ ਪਹਿਲਾਂ ਪਹਿਲਾਂ। ਚੜ੍ਹਦੀ ਕਲਾ ਮੰਗਦੇ ਹੋ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਚੜ੍ਹਦੀ ਕਲਾ ਦਾ ਰਾਜ, ਤਿੰਨ ਯੁਗ ਦੀ ਹੇਮਕੁੰਡ ਸਾਹਿਬ ਦੀ ਤਪੱਸਿਆ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚੜ੍ਹਦੀ ਕਲਾ ਦਾ ਰਾਜ, 36 ਯੁਗ ਤਪੱਸਿਆ ਕੀਤੀ ਗੁਰੂ ਨਾਨਕ ਦੇਵ ਜੀ ਨੇ, ਭਾਰੀ ਕਰੀ ਤਪੱਸਿਆ, ਵੱਡਾ ਭਾਗ ਹਰ ਸਿਉ ਬਣ ਆਈ। ਧੰਨ ਗੁਰੂ ਰਾਮਦਾਸ ਮਹਾਰਾਜ। ਹਰਗੋਬਿੰਦ ਸਾਹਿਬ ਕਹਿੰਦੇ ਸਿੱਖਾਂ ਰਿਸ਼ਤੇਦਾਰੀ ਨਿਭਾਈ ਹੈ ਗੁਰੂ ਰਾਮਦਾਸ ਮਹਾਰਾਜ, ਚਲੇ ਗਏ, ਐਡੀ ਵੱਡੀ ਵਡਿਆਈ ਬਖਸ਼ੀ श्री गुरु अमरदास महाराज जी ने अपनी सपुत्री का रिश्ता दे दिता, जिथों गुरु अर्जन देव जी का अमर जीवन आरंभ होना है। दो सपुत्रियां सी गुरु अमरदास महाराज जी दे, वड्डी बीबी दानी सी, छोटी बीबी भानी सी। ते पुत्रां बाबत बाणी ने कह दिता, पुत्री कौल ना पाले हो। इत्थे पाठियां नूं भाई बचन है संपर्दा दा, बिंदी कोलो लाउणी है पुत्री है नहीं उत्थे। जे पुत्री पाठ कर दिता तां अर्थ हो जाएगा लड़कियां धीआं, जे बिंदी ला दी थी तां पुत्री तां हो जाणगे पुत्र लड़के। इन्हां गल्लां दा हुण तां तुहानूं कोई फायदा नहीं हैगा, मगज कपाई होवे साडी, क्योंकि हुण तां इक्को भौ आटे दाणे दा है। अज के आखो सतनाम, ਇਹ ਤਾਂ ਟਕਸਾਲਾਂ ਦੀਆਂ ਗੱਲਾਂ ਹੈ। ਜਿਹੜਾ ਚਪੇੜਾ ਖਾਵੇ ਕਿਤੇ ਭਾਂਡੇ ਮਾਂਜੇ ਕਿਸੇ ਮਹਾਂਪੁਰਸ਼ ਦੇ, ਤਾਂ ਪਤਾ ਲੱਗਦਾ ਪਾਠ ਕੀ ਹੁੰਦੇ ਨੇ। ਤਾਂ ਗੁਰਸਿੱਖ ਪਿਆਰਿਓ, ਪੁੱਤਰੀ ਜੇ ਬਿੰਦੀ ਲਾ ਦਾਂਗੇ ਤਾਂ ਅਰਥ ਹੋ ਜਾਣਾ ਸਪੁੱਤਰ, ਜੇ ਬਿੰਦਰੀ ਨਾ ਲਾਈ ਤਾਂ ਪੁੱਤਰੀ, ਫਿਰ ਅਰਥ ਹੋ ਜਾਣਾ ਧੀ। ਕਿੰਨਾ ਅਛੇਦ ਹੋ ਜਾਵੇਗੇ, ਧੀਆਂ ਨੇ ਤਾਂ ਬਚਨ ਮੰਨਿਆ ਗੁਰੂ ਅਮਰਦਾਸ ਜੀ ਦਾ, ਜੇ ਮੰਨਿਆ ਨੀ ਤਾਂ ਪੁੱਤਾਂ ਨੇ ਨੀ ਮੰਨਿਆ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਟੋਕਰੀ ਢੋ ਰਹੇ ਨੇ, 6 ਸਾਲ ਮੰਡਾਸਾ ਨਹੀਂ ਖੋਲਿਆ ਗੁਰੂ ਰਾਮਦਾਸ ਮਹਾਰਾਜ ਜੀ ਨੇ। 6 ਸਾਲ ਟੋਕਰੀ ਢੋਈ ਜਾਂਦੇ ਹੋ ਤੁਸੀਂ ਗੋਇੰਦਵਾਲ ਸਾਹਿਬ, ਬੋਲੀ ਸਾਹਿਬ ਵਿੱਚ ਇਸ਼ਨਾਨ ਕਰਦੇ ਹੋ, ਦਰਸ਼ਨ ਕਰਦੇ ਹੋ। ਬੋਲੀ ਸਾਹਿਬ ਦੀ ਸਾਰੀ ਮਿੱਟੀ ਭਾਈ ਜੇਠੇ ਜੀ ਦੇ ਸਿਰ ਤੋਂ ਲੰਘੀ ਹੈ, ਜਦੋਂ ਬੋਲੀ ਸਾਹਿਬ ਬਣਦੀ ਸੀ। ਸਤ ਸੰਗਤ ਘਰਵਾਲੀ ਮਾਤਾ ਨੇ ਆਖਿਆ, ਸਤਿਗੁਰੇ ਵੱਡੀ ਬੀਬੀ ਤਾਂ ਵਿਆਹ ਦਿੱਤੀ, ਹੁਣ ਬੀਬੀ ਭਾਨੀ, ਉਹਦੇ ਵਾਸਤੇ ਵਰ ਟੋਲੋ ਕੋਈ। ਮਾਵਾਂ ਨੂੰ ਫਿਕਰ ਹੁੰਦਾ ਹੈ। ਸਤਿਗੁਰ ਗੁਰੂ ਅਮਰਦਾਸ ਜੀ ਬੈਠੇ, ਇਹਨੇ ਨੂੰ ਭਾਈ ਜੇਠਾ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਟੋਕਰਾ ਚੁੱਕੀ ਆ ਰਹੇ ਨੇ ਮਿੱਟੀ ਦਾ। ਮਾਤਾ ਜੀ ਦੇ ਨਿਗਾਹ ਪੈ ਗਏ ਤੇ ਮਾਤਾ ਜੀ ਨੇ ਸਹਿਜ ਸੁਭਾਅ ਬਚਨ ਕਰ ਦਿੱਤਾ, ਮੇਰੇ ਸਾਈਂ ਗੁਰੂ ਅਮਰਦਾਸ ਮਹਾਰਾਜ, ਇਹ ਜਿਹੜਾ ਸਿੱਖ ਚੱਕੀ ਆਉਂਦਾ ਟੋਕਰਾ ਨਾ, ਇਹਦੇ ਵਰਗਾ ਕੋਈ ਬੱਚਾ ਚਾਹੀਦਾ ਆਪਣੀ ਧੀ ਨੂੰ, ਇਹਦੇ ਵਰਗਾ। ਤੇ ਗੁਰੂ ਅਮਰਦਾਸ ਜੀ ਕਹਿੰਦੇ, ਬਸ ਫਿਰ ਇਹਦੇ ਵਰਗਾ ਤਾਂ ਦੁਨੀਆਂ ਚ ਇਹੀ ਆਇਆ ਹੈ, ਅੱਜ ਫਿਰ ਆਖੋ ਸਤਨਾਮ ਦੂਜਾ ਆਏ। ਤੇ ਗੁਰੂ ਅਮਰਦਾਸ ਜੀ ਨੇ ਬਚਨ ਲਿਖ ਦਿੱਤੇ ਬਾਣੀ ਵਿੱਚ, ਮੇਰੇ ਕਰਤਾ ਇਹ ਖੇਲ ਰਚਾਇਆ, ਕੋਈ ਨਾ ਕਿਸੇ ਜਿਹਾ ਉਪਾਇਆ। ਉਸ ਵਾਹਿਗੁਰੂ ਨੇ ਸ੍ਰਿਸ਼ਟੀ ਬਣਾਉਣ ਵਾਲੇ ਕਰਤੇ ਠਾਕਰ ਨੇ ਇੱਕ ਖੇਲ ਰਚਾਇਆ ਕਿ ਇੱਕ ਵਰਗਾ ਦੂਜਾ ਇੱਥੇ ਭੇਜਿਆ ਹੀ ਨਹੀਂ। ਕੋਈ ਤਾਂ ਆਪਣੇ ਤੇ ਕਿਰਪਾ ਕਰਤੀ ਗੁਰਸਿੱਖੋ, ਮਿਹਰ ਕਰਤੀ ਆਪਣੇ ਤੇ, ਜੇ ਇੱਕ ਵਰਗੇ ਦੂਜੇ ਭੇਜ ਦਿੰਦਾ ਨਾ, ਬਾਪੂ ਦੀ ਉਹ ਪਛਾਣ ਨਹੀਂ ਸੀ ਹੋਣੀ ਵੀ ਕਿਹੜਾ ਹੈ। ਅੱਜ ਖੁਸ਼ ਸਕਦਾ ਮੈਂ ਤਾਂ ਡਾਂਗ ਖੜਕੀ ਪਈ ਤੀ। ਲਵੋ ਕਿੱਡਾ ਪਰਮਕਾਰ ਕੀਤਾ, ਕਿੱਡਾ ਟੈਕਨੀਸ਼ੀਅਨ ਹੈ ਵਾਹਿਗੁਰੂ, ਕਿੱਡਾ ਇੰਜੀਨੀਅਰ ਹੈ ਵਾਹਿਗੁਰੂ, ਕਿੱਡਾ ਸਾਇੰਟਿਫਿਕ ਤਰੀਕਾ ਵਰਤਿਆ, ਇੱਕ ਵਰਗਾ ਦੂਜਾ ਭੇਜਿਆ ਹੀ ਨਹੀਂ। ਨਹੀਂ ਤਾਂ ਰਵਾ ਹੀ ਪਈ ਜਾਂਦਾ, ਉਹ ਕਹਿੰਦੇ ਸਾਡਾ ਡੈਡੀ ਹੈ, ਦੂਆ ਕਹਿੰਦੇ ਸਾਡਾ ਚਾਚਾ ਹੈ, ਪਛਾਣ ਹੀ ਨਹੀਂ ਸੀ ਹੋਣੀ। ਮੇਰੇ ਠਾਕਰ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਸਿਆਣੇ ਬੈਠੇ ਹੋ, ਇੱਕ ਬਚਨ ਕਰਿਆ ਤੁਹਾਡੇ ਨਾਲ ਕਿ ਇੱਕ ਵਰਗਾ ਦੂਆ ਕਿਉਂ ਨਹੀਂ ਆ ਰਿਹਾ ਇੱਥੇ। ਕਿੰਨੇ ਕਰੋੜ ਬੱਚੇ ਜੰਮਦੇ ਨੇ ਰੋਜ਼, ਇੱਕ ਵਰਗਾ ਦੂਜਾ ਤਾਂ ਨਹੀਂ ਆਉਂਦਾ। ਇੱਕ ਘਰ ਵਿੱਚ 4 ਬੱਚੇ ਜੰਮਦੇ ਨੇ, ਉਹ ਵੀ ਇੱਕ ਮਾਂ ਬਾਪ। ਸੁਣਿਓ ਪਿਆਰ ਦੇ ਨਾਲ, ਜਿਤਨੇ ਵੀ ਮੁਸ਼ੱਵਰ ਚਿੱਤਰਕਾਰ ਦੁਨੀਆਂ ਵਿੱਚ ਹਨ, ਉਹ ਤਸਵੀਰਾਂ ਬਣਾਉਂਦੇ ਨੇ, ਇੱਕ ਵਰਗੀਆਂ ਸੈਂਕੜੇ ਬਣਾ ਦਿੰਦੇ ਨੇ, ਹਜ਼ਾਰਾਂ ਬਣਾ ਦਿੰਦੇ ਨੇ। ਪਰ ਜਿਹੜਾ ਅਕਾਲ ਪੁਰਖ ਚਿੱਤਰਕਾਰ ਹੈ, ਅਕਾਲ ਪੁਰਖ ਮੁਸ਼ੱਵਰ ਹੈ, ਜੋ ਸਾਰੇ ਚਿੱਤਰਕਾਰੀ ਕਰ ਰਿਹਾ ਹੈ, ਸਾਨੂੰ ਬਣਾ ਰਿਹਾ ਹੈ, ਉਹ ਹਰ ਪਲ ਨਵਾਂ ਕਿਉਂ ਬੱਚਾ ਭੇਜਦਾ? ਹਰ ਚਿੱਤਰ ਉਹਦਾ ਨਵਾਂ ਕਿਉਂ ਹੈ? ਕਦੇ ਸੋਚਿਆ ਹੋਣਾ ਤੁਸੀਂ ਕਿ ਬਣਾਉਣ ਵਾਲਾ ਇੱਕ ਤੇ ਬਣਨ ਵਾਲੇ ਅਨੇਕਾਂ ਹੀ, ਇੱਕ ਵਰਗਾ ਦੂਜਾ ਆਏ ਹੀ ਕੋਈ ਨਹੀਂ? ਹਰ ਪਲ ਨਵਾਂ ਸੂਰਤ ਨਵਾਂ ਸਰੂਪ ਕਿਉਂ ਸਾਡੇ ਸਾਹਮਣੇ ਆ ਰਿਹਾ ਹੈ? ਉਹਦੀ ਇੱਕੋ ਗੱਲ ਹੈ ਪ੍ਰੇਮੀਓ, ਉਹ ਜਿਹੜਾ ਬਣਾਉਣ ਵਾਲਾ ਚਿੱਤਰਕਾਰ ਵਾਹਿਗੁਰੂ ਹੈ ਨਾ, ਉਹ ਵੀ ਹਰ ਪਲ ਨਵਾਂ ਹੈ, ਤਾਂ ਹੀ ਤਾਂ ਕਦੇ ਪੁਰਾਣਾ ਨਹੀਂ ਹੋਇਆ। ਸਤਨਾਮ ਜਿਹੜਾ ਹਰ ਪਲ ਨਵਾਂ ਨਾ ਹੋਵੇ ਤਾਂ 2 ਦਿਨ ਦਾ, 4 ਦਿਨ ਦਾ, 6 ਦਿਨ ਦਾ ਹੋਜੂ, ਕਿਤੇ ਬੁੜਾ ਹੋਜੂ, ਕਿਤੇ ਪੁਰਾਣਾ ਹੋਜੂ, ਉਹ ਸਾਹਿਬ ਮੇਰਾ ਨੀਤ ਨਵਾਂ, ਉਹ ਜਿਹੜਾ ਚਿੱਤਰਕਾਰ ਵਾਹਿਗੁਰੂ ਹੈ ਉਹ ਹਰ ਪਲ ਨਵੇਂ, ਤੇ ਨਵੇਂ ਚਿੱਤਰਕਾਰ ਦੀ ਬਣਾਈ ਹੋਈ ਤਸਵੀਰ ਵੀ ਹਰ ਪਲ ਨਵੀਂ ਹੋਵੇਗੀ, ਉਹ ਪੁਰਾਣੇ ਨਾਲ ਨਹੀਂ ਮਿਲੇਗੀ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਹਦੇ ਵਰਗੇ ਤਾਂ ਇਹੀ ਆਇਆ, ਦੂਜਾ ਨਹੀਂ ਲੱਭਣਾ। ਸੰਗਤਾਂ ਨੂੰ ਭੇਜ ਦਿੱਤਾ, ਇਕੱਠ ਕਰੋ, ਭਾਈ ਜੇਠਾ ਜੀ ਨੂੰ ਬੁਲਾ ਲਿਆ, ਮਿੱਟੀ ਦਾ ਟੋਕਰਾ ਸਿਰ ਪਰ, ਪਾਟੇ ਕੱਪੜੇ, ਨੰਗੇ ਪੈਰ ਬਿਠਾ ਲਿਆ ਸੰਗਤ ਵਿੱਚ। ਤੇ ਇੱਕ ਮਹਾਨ ਟ੍ਰੈਜਡੀ, ਮਹਾਨ ਹਾਦਸਾ ਹੋਇਆ ਹਿਸਟੋਰੀਕਲ ਇੰਡੀਆ ਦੇ ਵਿੱਚ ਕਿ ਅੱਜ ਪਹਿਲੀ ਵਾਰ ਇੱਕ ਬਾਪ ਨੇ ਆਪਣੀ ਸਪੁੱਤਰੀ ਦਾ ਰਿਸ਼ਤਾ ਆਪਣੇ ਹੱਥੀ ਕੀਤਾ। ਸ੍ਰੀ ਗੁਰੂ ਅਮਰਦਾਸ ਇੱਕ ਪਹਿਲੇ ਬਾਪ ਨੇ ਹਿੰਦੁਸਤਾਨ ਦੀ ਧਰਤੀ 'ਚ ਜਿਨ੍ਹਾਂ ਨੇ ਆਪਣੀ ਪੁੱਤਰੀ ਦਾ ਰਿਸ਼ਤਾ ਆਪਣੇ ਹੱਥ ਨਾਲ ਕੀਤਾ ਹੋਵੇ। ਇਹ ਆਪਣੇ ਵੱਸ ਦੀ ਗੱਲ ਨਹੀਂ ਸੀ ਗੁਰਮੁਖੋ, ਜੋ ਵੀ ਬ੍ਰਾਹਮਣ ਕਰਕੇ ਆ ਜਾਂਦੇ ਸੀ ਮਾਂ ਬਾਪ ਨੂੰ ਮਨਜ਼ੂਰ ਕਰਨਾ ਪੈਂਦਾ ਸੀ। ਮਾਤਾ ਪਿਤਾ ਨੂੰ ਪਤਾ ਹੀ ਨਹੀਂ ਸੀ ਹੁੰਦਾ ਪੁੱਤਰੀ ਦਾ ਰਿਸ਼ਤਾ ਕਿੱਥੇ ਕੀਤਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿੱਡੇ ਬੰਧਨਾਂ ਵਿੱਚੋਂ ਸਾਨੂੰ ਕੱਢਿਆ। ਉਹ ਗੁਰਸਿੱਖੋ, ਤੁਸੀਂ 2 ਆਨੇ ਦੀ ਚੀਜ਼ ਸੋਚ ਕੇ ਲੈਣੇ ਹੋ, ਰੁਪਈਏ ਦਾ ਸੌਦਾ ਸੋਚ ਕੇ ਕਰਦੇ ਹੋ, ਇਹ ਤੁਹਾਡੀਆਂ ਪੇਟ ਦੀਆਂ ਅੰਤਰੀਆਂ ਦਾ ਸੌਦਾ ਹੈ, ਇਹ ਪੁਸ਼ਤਾਂ ਦਾ ਸੌਦਾ ਹੈ, ਇਹ ਵੀ ਪਰਾਇਆਂ ਨੂੰ ਨਾ ਦਿਓ, ਇਹ ਵੀ ਆਪਣੇ ਹੱਥੀ ਆਪ ਕਰਿਆ ਕਰੋ। ਸ੍ਰੀ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਤੇ ਬੀਬੀ ਭਾਨੀ ਜੀ ਦਾ ਰਿਸ਼ਤਾ ਸਭ ਤੋਂ ਪਹਿਲਾਂ ਗੁਰਸਿੱਖ ਪਿਆਰੇ ਉਹ ਗੁਰੂ ਅਮਰਦਾਸ ਜੀ ਨੇ ਸੰਗਤ ਦੇ ਵਿੱਚ ਬਿਠਾਲ ਕੇ ਆਪ ਆਪਣੇ ਹੱਥੀ ਰਿਸ਼ਤਾ ਦਿੱਤਾ। ਇੱਕ ਗਰੀਬ ਯਤੀਮ ਕੀਨੂ ਜੋ ਹਮਰੀ ਵਿਧ ਹੋਤੀ ਮੇਰੇ ਸਤਿਗੁਰਾ ਸਾਬੇ ਤੁਮ ਹਰ ਜਾਨੋ ਆਪੇ। ਪਰ ਰਿਸ਼ਤਾ ਕਿਵੇਂ ਨਿਭਾਇਆ ਗੁਰਸਿੱਖ ਪਿਆਰਿਓ, ਰਿਸ਼ਤੇਦਾਰੀ ਕਿਵੇਂ ਨਿਭਾਈ? ਚੌਥੇ ਪਾਤਸ਼ਾਹ ਜੀ ਨੇ ਜਿਸ ਘਰ ਦੇ ਜਵਾਈ, ਜਿਸ ਘਰ ਵਿਆਹੇ ਹੋਏ ਹੋਣ, ਉਸ ਘਰ ਮਿੱਟੀ ਦਾ ਟੋਕਰਾ ਢੋਣਾ ਬੜੀ ਔਖੀ ਗੱਲ, ਉਸ ਘਰ ਦੀਆਂ ਜੁੱਤੀਆਂ ਸਾਫ ਕਰਨੀਆਂ, ਉਸ ਘਰ ਵਿੱਚ ਪਾਣੀ ਛਿੜਕਣਾ, ਪਾਣੀ ਢੋਣਾ, ਪੱਖਾ ਝੱਲਣਾ। ਉਹ ਤੁਹਾਡੇ ਮੁੰਡੇ ਵੀ ਤਾਂ ਵਿਆਹੇ ਹੋਏ ਆ, ਆਪਾਂ ਗ੍ਰਿਸ਼ਤੀ ਆ ਸਾਰੇ, ਜੇ ਕਿਤੇ ਸਹੁਰੀ ਜਾਂਦੇ ਆ ਨਾ ਸਾਡੇ ਮੁੰਡੇ ਜਿੱਥੇ ਵਿਆਹੇ ਹੋਏ ਹੋਣ, ਜੇ ਚੰਗੀ ਦੇਖ ਭਾਲ ਨਾ ਹੋਵੇ, ਛਕ ਚਕਾਈ ਨਾ ਹੋਵੇ, ਦੂਏ ਦਿਨ ਪਤਾ ਹੀ ਨਹੀਂ ਲੱਗਦਾ ਵੀ ਪ੍ਰਾਹੁਣਾ ਕਦੋਂ ਚਲਿਆ ਗਿਆ। ਸਤਿਨਾਮ, ਉਹ ਤੇ ਬਿਸਤਰਾ ਹੀ ਖਾਲੀ ਦਿਖਦਾ ਹੈ ਕਿ ਕਾਕਾ ਜੀ ਤਾਂ ਗਏ ਗੁੱਸੇ ਹੋ ਗਏ। ਧੰਨ ਗੁਰੂ ਰਾਮਦਾਸ ਜੀ ਨੇ ਰਿਸ਼ਤਾ ਨਿਭਾਇਆ ਜਿਸ ਘਰ ਵਿਆਹੇ ਹੋਏ, ਤੇ ਵਿਆਹੇ ਹੋਏ ਵੀ ਕਿਹਦੇ? ਨਿਮਾਣਿਆਂ ਦੇ ਮਾਣ ਦੇ, ਨਿਤਾਣਿਆਂ ਦੇ ਤਾਣ ਦੇ। ਇੱਥੇ ਤਾਂ ਠਾਣੇਦਾਰ ਨਾਲ ਰਿਸ਼ਤਾ ਮਿਲ ਜਾਵੇ ਤੇ ਉਹੀ ਚਾਹ ਫਿੱਕੀ ਉਹ ਲੱਗਦੀ ਹੈ, ਚਾਹੇ ਕਿੰਨਾ ਹੀ ਮਿੱਠਾ ਹੋਵੇ ਵਿੱਚ। ਕਿਤੇ ਕੋਈ ਮਨਿਸਟਰ ਮਿਲ ਜਾਵੇ ਨਾ ਸਾਨੂੰ ਹੱਥ ਮਿਲਾ ਲਵੇ, ਜਲੰਧਰ, ਫਲਾਵਰ, ਫਗਵਾੜੇ, ਤੇ ਘਰ ਵਾਲੀ ਨੂੰ ਜਾ ਕੇ ਕਵਾਂਗੇ ਤੂੰ ਦਾਲ ਵਿੱਚ ਨੂਣੇ ਨੀ ਪਾਇਆ, ਸਤਨਾਮ, ਕਿਉਂਕਿ ਮਨਿਸਟਰ ਦਾ ਕਰੰਟ ਵੱਜ ਜਾਂਦਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ, ਭਾਈ ਜੇਠਾ ਜੀ ਏਡੀ ਵੱਡੀ ਪਦਵੀ, ਸ੍ਰੀ ਗੁਰੂ ਅਮਰਦਾਸ ਜੀ ਨੇ ਰਿਸ਼ਤਾ ਦਿੱਤਾ ਆਪਣੀ ਧੀ ਦਾ, ਇੱਕ ਛੋਟੀ ਗੱਲ ਥੋੜੀ ਸੀ, ਜਗਤ ਦੇ ਮਾਲਕ ਦੀ ਧੀ ਦਾ ਰਿਸ਼ਤਾ, ਪਰ ਰਿਸ਼ਤੇਦਾਰੀ ਨਿਭਾਈ ਕਿ ਐਡੀ ਵੱਡੀ ਰਿਸ਼ਤੇਦਾਰੀ ਪਾ ਕੇ ਵੀ ਮਿੱਟੀ ਦੇ ਟੋਕਰੇ ਢੋ ਦਿੱਤੇ, ਸੰਗਤ ਦੇ ਜੋੜੇ ਸਾਫ ਕਰ ਦਿੱਤੇ। ਕਦੇ ਸਾਨੂੰ ਵੀ ਗੁਰੂ ਮਹਾਰਾਜ ਰਿਸ਼ਤੇਦਾਰਾਂ ਨਾਲੇ ਪਿਆਰ ਬਖਸ਼ੇ, ਨਿਮਰਤਾ ਬਖਸ਼ੇ, ਸਾਡੀ ਹੋਵੇ ਕੱਢੇ ਸਤਿਗੁਰ, ਨਹੀਂ ਨਿਕਲਣੀ ਤਾਂ ਕੀ ਹੈ, ਸਿੱਖੋ ਦੁੱਖ ਤਾਂ ਮਨਾਇਓ ਨਾ, ਹੁਣ ਆਪਣੀ ਹੋਵੇ ਤਾਂ ਇੰਨੀ ਵੱਧ ਗਈ ਨਾ, ਇੰਨੀ ਵੱਧ ਗਈ ਸਿੱਖਾਂ ਵਿੱਚ ਕਿ ਥਰਮਾਮੀਟਰ ਚ ਨੰਬਰ ਹੀ ਨਹੀਂ ਰਿਹਾ, ਪੜਾਕਾ ਹੀ ਪਊਗਾ। ਆਖੋ ਸਤਨਾਮ, ਨੰਬਰ ਨੁੰਬਰ ਟੱਪ ਗਿਆ, ਟੈਂਪਰੇਚਰ ਫੁੱਟਣ ਤੇ ਹੀ ਆਇਆ ਖੜੇ, ਤੇ ਕਈ ਜਗ੍ਹਾ ਤਾਂ ਫੁੱਟ ਵੀ ਲਿਆ, ਕਾਹਨੂੰ ਮੈਥੋਂ ਘੁੰਮਦੇ ਤੁਸੀਂ? ਤੇ ਗੁਰਸਿੱਖ ਪਿਆਰੇ ਹੋ, ਇੰਨੀ ਨਿਮਰਤਾ, ਜਿਸ ਘਰ ਦਾ ਜਵਾਈ ਹੋਵੇ ਤੇ ਉਸ ਘਰ ਮਿੱਟੀ ਢੋਵੇ ਜਾ ਕੇ। ਧੰਨ ਗੁਰੂ ਅਮਰਦਾਸ ਮਹਾਰਾਜ, ਵੱਡੇ ਜਵਾਈ ਸਨ ਗੁਰੂ ਅਮਰਦਾਸ ਜੀ ਦੇ ਭਾਈ ਰਾਮਾ ਜੀ, ਬੀਬੀ ਦਾਨੀ ਜੀ ਦੇ ਘਰੋਂ ਵੱਡੇ ਸਨ, ਤੇ ਛੋਟੇ ਸਨ ਭਾਈ ਜੇਠਾ ਜੀ, ਜੋ ਪਿੱਛੋਂ ਗੁਰੂ ਰਾਮਦਾਸ ਜੀ ਹੋਏ। ਤੇ ਵੱਡਾ ਹੋਣ ਦੇ ਨਾਤੇ ਨਾ ਗੁਰਮੁਖ ਪਿਆਰੇ ਹੋ, ਭਾਈ ਰਾਮਾ ਜੀ ਨੂੰ ਇਹ ਖਿੱਚ ਸੀ ਕਿ ਪੁੱਤਾਂ ਨੂੰ ਤਾਂ ਗੁਰੂ ਅਮਰਦਾਸ ਨੇ ਗੱਦੀ ਦੇਣੀ ਨੀ, ਉਹ ਬਚਨ ਮੰਨਦੇ ਨੀ, ਇਹ ਹੁਣ ਮਿਲਣੀ ਹੈ ਸਾਨੂੰ ਜਮਾਤਿਆਂ ਨੂੰ ਦਾਮਾਦਾਂ ਨੂੰ, ਤੇ ਮੇਰਾ ਹੱਕ ਬਣਦਾ, ਮੈਂ ਬੜਾ ਦਾਮਾਦ ਹੈ ਗੁਰੂ ਮਹਾਰਾਜ ਦਾ ਤੇ ਮੈਨੂੰ ਗੱਦੀ ਮਿਲਣੀ ਚਾਹੀਦੀ। ਉਹਦੇ ਮਨ ਵਿੱਚ ਇਹ ਹੋ ਗਈ ਗੱਲ, ਹੁੰਦੀ ਉਹ ਹੈ ਵੱਡੇ ਪੁੱਤ ਨੂੰ ਪੱਗ ਦਿੱਤੀ ਜਾਂਦੀ ਹੈ, ਵੱਡੇ ਪੁੱਤ ਨੂੰ ਲੰਬੜਦਾਰੀ ਦਿੱਤੀ ਜਾਂਦੀ ਹੈ, ਪਰ ਗੁਰੂ ਕਰਦਾ ਜਿਹੜਾ ਨਿਯਮ ਹੈ ਨਾ ਗੁਰਸਿੱਖ ਪਿਆਰਿਓ, ਆਪਾਂ ਨੇ ਅਪਣਾਇਆ ਨਹੀਂ ਹੈ, ਆਪਾਂ ਛੱਡ ਗਏ ਮਰਜ਼ਾਦਾ ਨੂੰ। ਇੱਕ ਟੂਕ ਮਾਤਰੇ ਤੁਹਾਨੂੰ ਬਚਨੇ, ਇਸ ਗੁਰੂ ਘਰ ਵਿੱਚ ਇਲੈਕਸ਼ਨ ਨਹੀਂ ਚਾਹੀਦੀ, ਇੱਥੇ ਕੇਵਲ ਤੇ ਕੇਵਲ ਸਿਲੈਕਸ਼ਨ ਚਾਹੀਦੀ। ਇਲੈਕਸ਼ਨ ਤਾਂ ਸ਼ੁਰੂ ਨਹੀਂ ਕੀਤੀ ਸਾਡੇ ਗੁਰੂ ਜੀ ਨੇ, ਇਹ ਤਾਂ ਅਸੀਂ ਕੀਤੀ ਹੈ, ਤੇ ਜਿੱਦਣ ਤੋਂ ਇਲੈਕਸ਼ਨ ਆ ਗਈ ਤੇ ਡਾਂਗ ਖੜਕਣ ਲੱਗ ਗਈ, ਹੋਰ ਖੱਟਿਆ ਕੀ ਅਸੀਂ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬੇ ਲਹਿਣੇ ਨੂੰ ਗੱਦੀ ਦਿੱਤੀ, ਕੀ ਵੋਟਾਂ ਪਵਾਈਆਂ ਸੀ, ਕੀ ਸੰਗਤ ਨੂੰ ਪੁੱਛਿਆ ਸੀ ਦੱਸੋ ਵੀ ਕਿਹਨੂੰ ਗੱਦੀ ਦਈਏ, ਬਾਬਾ ਸ੍ਰੀ ਚੰਦ ਆਪਣੇ ਪੁੱਤ ਨੂੰ ਦਵਾਂ ਕਿ ਸੇਵਕ ਨੂੰ ਦਵਾਂ, ਪੁੱਛਿਆ ਕਿਸੇ ਨੂੰ? ਨਹੀਂ ਨਹੀਂ, ਸਿਲੈਕਸ਼ਨ ਕੀਤੀ, ਗੁਣ ਵੇਖੇ, ਕਿਸੇ ਨੂੰ ਨਹੀਂ ਪੁੱਛਿਆ। ਜੇ ਬਾਬਾ ਨਾਨਕ ਵੀ ਕਿਤੇ ਵੋਟਾਂ ਵਿੱਚ ਪੈ ਜਾਂਦਾ, ਕਰਤਾਰਪੁਰ ਵੀ ਡਾਂਗ ਖੜਕੀ ਪਈ ਸੀ। ਬਾਬਾ ਸ੍ਰੀ ਚੰਦ ਜੀ ਨੇ 150 ਸਿੱਖ ਆਪਣੇ ਕੰਨੀ ਕਾਲਣੇ ਸੀ, ਬਾਬਾ ਲਖਮੀ ਦਾਸ ਜੀ 50 ਨੂੰ ਲਈ ਫਿਰਦਾ, ਤੇ ਝਗੜਾ ਹੋਇਆ ਹੀ ਪਿਆ ਸੀ। ਹੁਣ ਵੀ ਜੇ ਅਸੀਂ ਸਮਝੀਏ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 5 ਪਿਆਰੇ ਸਾਜੇ, ਕੀ 80,000 ਦੇ ਇਕੱਠ ਨੂੰ ਪੁੱਛੇ ਅਸੀਂ ਵੋਟਾਂ ਪਾਓ ਕਿ ਉਹਨੂੰ ਪਿਆਰਾ ਬਣਾਵਾਂ? ਨਹੀਂ ਨਹੀਂ, ਸਿਲੈਕਸ਼ਨ ਕੀਤੀ, ਇਲੈਕਸ਼ਨ ਨਹੀਂ ਕੀਤੀ। ਜਿੱਥੇ ਸਿਲੈਕਸ਼ਨ ਹੋਵੇਗੀ ਉੱਥੇ ਗੁਣ ਅੱਗੇ ਆਉਣਗੇ। ਦੁੱਖ ਨਾ ਮਨਾਇਓ, ਜਿੱਥੇ ਇਲੈਕਸ਼ਨ ਹੋਵੇਗੀ ਉੱਥੇ ਔਗਣ ਅੱਗੇ ਆਉਣਗੇ। ਅੱਜ ਕੇ ਆਖੋ ਸਤਨਾਮ, ਇਲੈਕਸ਼ਨ ਵਿੱਚ ਧੱਕਾ, ਜ਼ੋਰ, ਫਰੇਬ, ਮਾਇਆ, ਤਾਕਤ, ਇਹ ਸਭ ਕੁਝ ਵਰਤੀ ਜਾਣੀ ਹੈ। ਸਿਲੈਕਸ਼ਨ ਵਿੱਚ ਨਿਮਰਤਾ, ਵਡਿਆਈ, ਗੁਣ, ਤੇਰੀ ਸੇਵਾ ਵਰਤੀ ਜਾਣੀ ਹੈ। ਗੁਰਸਿੱਖ ਪਿਆਰਿਓ, ਸਤਿਗੁਰਾਂ ਨੇ ਗੁਰੂ ਘਰ ਵਿੱਚ ਸ਼ੁਰੂ ਕੀਤੀ ਸੀ ਸਿਲੈਕਸ਼ਨ, ਅਸੀਂ ਪੜ ਗਏ ਇਲੈਕਸ਼ਨ ਵਿੱਚ। ਗੁਰਸਿੱਖ ਪਿਆਰਿਓ, ਸ੍ਰੀ ਗੁਰੂ ਨਾਨਕ ਦੇ ਬਾਬਤ ਤੁਸੀਂ ਕਈ ਗਿਆਨਾਂ ਸੁਆ ਤੋਂ ਸੁਣਦੇ ਹੋਣੇ ਕਿ ਬਾਬੇ ਨਾਨਕ ਦੇ ਪੁੱਤ ਲਾਇਕ ਨਹੀਂ ਸੀ ਤਾਂ ਨਹੀਂ ਗੱਦੀ ਮਿਲੀ। ਕਈ ਵਾਰ ਸੁਣਿਆ ਹੁਣ ਤੁਸੀਂ, ਮੇਰੇ ਵਰਗੇ ਬਥੇਰੇ ਆਉਂਦੇ ਹੈ ਇੱਥੇ, ਉਹ ਮੈਂ ਤਾਂ ਬਚਨ ਕਰੂੰਗਾ, ਫੁੱਟ ਜਾਵੇ ਉਹਨਾਂ ਦੀ ਜੀਵ ਜਿਹੜਾ ਸ੍ਰੀ ਗੁਰੂ ਨਾਨਕ ਦੇ ਪੁੱਤਰਾਂ ਨੂੰ ਨਲਾਇਕ ਕਵੇ। ਪਤਾ ਨੀ ਕਿੱਥੋਂ ਗਿਆਨ, ਕਿਹੜਾ ਕਿਸੇ ਟਕਸਾਲ ਵਿੱਚ ਪੜ੍ਹਨਾ, ਕਿਹੜਾ ਕਿਸੇ ਸੰਪਰਦਾ ਵਿੱਚ ਜਾ ਕੇ ਕਿਤੇ ਸੰਥਾ ਲੈਣੀ ਹੈ। ਬੀਜਾ ਲਵਾਇਆ ਤੇ ਚੋਲਾ ਪਾਇਆ, ਅਸੀਂ ਬ੍ਰਹਮ ਗਿਆਨੀ ਹੋ, ਸਤਨਾਮ ਨੇੜੇ ਤੇੜੇ ਤਾਂ ਅਸੀਂ ਖੜਦਾ ਹੀ ਨਹੀਂ, ਪਰ ਪਤਾ ਲੱਗਦਾ ਕਿਤੇ ਵਿਦਵਾਨਾਂ ਵਿੱਚ ਕਿਤੇ ਕੋਈ ਗੱਲ ਹੋਵੇ ਸਭਾ ਦੇ ਵਿੱਚ, ਫਿਰ ਪਤਾ ਲੱਗਦਾ ਹੁੰਦਾ। ਗੁਰਸਿੱਖ ਪਿਆਰਿਓ, ਚੌਲ ਬਣਦੇ ਆ ਨਾ ਇੱਥੇ, ਉਹ ਚੌਲ ਬਣਾਉਣ ਵਾਰੀ ਮੇਰੀ ਭੈਣ ਆ ਸਿੱਖ ਨੇ ਕੜਾਹ ਥੋੜੋ ਦੇਖਣਾ, ਉਹਨੇ ਇੱਕ ਚੌਲ ਦੇਖਣਾ ਚੁੱਕ ਕੇ ਇੱਕ, ਤੇ ਇੱਕ ਨਹੀਂ ਦੱਸ ਦੇਣਾ ਵੀ ਪੱਕੇ ਹੈ ਕਿ ਕੱਚੇ ਹੈ। ਜਿੱਥੇ ਵਿਦਵਾਨਾਂ ਦੀ ਸਭਾ ਹੁੰਦੀ ਹੈ ਨਾ ਗੁਰਮੁਖੋ, ਉੱਥੇ ਬੋਲਣ ਵਾਲੇ ਦਾ ਇੱਕ ਬੋਲ ਹੀ ਦੱਸ ਦਿੰਦਾ ਹੈ, ਇਹ ਪੜਿਆ ਹੋਇਆ ਕਿ ਟੇਪਾਂ ਹੀ ਸੁਣੀਆਂ ਸਤਨਾਮ। ਵਿਦਵਾਨਾਂ ਨੇ ਇੱਕੋ ਚੌਲ ਪਰਖ ਲੈਣਾ, ਪਰ ਹੁਣ ਕਿਹੜੀ ਗੱਲ ਹੈ, ਪਰਖਣ ਵਾਲੀ ਬੀਬੀ ਤਾਂ ਉੱਥੇ ਹੋਊਗੀ ਬਣਾਉਣ ਵਾਲੀ, ਉਹ ਤਾਂ ਉੱਥੇ ਹੋਊ ਲੰਗਰ ਚ, ਕੜਾਹਾ ਸਾਫ਼ ਤਾਂ ਆਪਾਂ ਨਹੀਂ ਕਰਨਾ। ਸਤਨਾਮ, ਆਪਾਂ ਨੂੰ ਕੀ ਲੈਣਾ ਪਰਖਾਂ ਤੇ, ਆਪਾਂ ਤਾਂ ਲੰਗਰ ਦਾ ਕੜਾਹਾ ਸਾਫ਼ ਕਰਕੇ ਜਾਵਾਂਗੇ। ਪਤਾ ਨੀ ਬਣਾਉਣ ਵਾਲੇ ਨੂੰ ਬਚੇ ਕੌਲੀ ਕਿ ਨਾ ਮਿਲੇ, ਆਪਾਂ ਨੀ ਛੱਡਦੇ। ਉਹੀ ਗੱਲ ਅੱਜ ਸਾਡੀ ਹੋਈ ਹੈ ਗੁਰਸਿੱਖ ਪਿਆਰਿਓ, ਜਿਹੜਾ ਮਰਜ਼ੀ ਇੱਥੇ ਜੋ ਮਰਜ਼ੀ ਬੋਲੀ ਜਾਵੇ, ਜੋ ਬਾਣੀ ਦੇ ਮਰਜ਼ੀ ਅਰਥ ਕਰੀ ਜਾਵੇ, ਜਿਸ ਤਰ੍ਹਾਂ ਮਰਜ਼ੀ ਗੁਰੂ ਦੇ ਇਤਿਹਾਸ ਨੂੰ ਤਰੋੜੀ ਮਰੋੜੀ ਜਾਵੇ, ਤੇ ਤੁਸੀਂ ਚੁੱਪ ਕਰਕੇ ਸੁਣੀ ਜਾਣਾ, ਤੇ ਪਿੱਛੋਂ ਸਭ ਨੇ ਕਹਿ ਦੇਣਾ ਸਿੱਖ ਕੌਮ ਦਾ ਮਹਾਨ ਵਿਦਵਾਨ ਆਖੋ ਸਤਨਾਮ। ਗੁੱਡ ਐਂਡ ਬੈਟਰ ਤਾਂ ਹੁਣ ਰਿਹਾ ਹੀ ਨੀ, ਸਾਰੇ ਅਸੀਂ ਬੈਸਟ ਹੀ ਹੈ, ਬਸ ਇਹ 2 ਡਿਗਰੀਆਂ ਤਾਂ ਰਹੀਆਂ ਨੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਨੂੰ ਕਹਿਣਗੇ ਲਾਇਕ ਨਹੀਂ ਸੀ, ਸੁਣਦੇ ਹੋਣੇ ਤੁਸੀਂ ਗੁਰਸਿੱਖ ਪਿਆਰਿਓ। ਉਹ ਪ੍ਰੇਮੀਓ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੁੱਤਰ, ਉਹਨਾਂ ਵਰਗਾ ਲਾਇਕ ਕੌਣ ਜੰਮੂ? ਇੱਕੋ ਮਿਸਾਲ ਲੈ ਲਓ, ਸਾਡੇ ਗਿਆਨੀ ਤਾਂ ਕਹਿੰਦੇ ਲਾਇਕ ਨਹੀਂ ਸੀ, ਧੰਨ ਗੁਰੂ ਰਾਮਦਾਸ ਜਿਨ੍ਹਾਂ ਦੀ ਗੱਲ ਅੱਜ ਤੁਹਾਡੇ ਨਾਲ ਹੋ ਰਹੀ ਹੈ, ਚੌਥੇ ਪਾਤਸ਼ਾਹ ਸੋਢੀ ਸੁਲਤਾਨ ਜਦੋਂ ਗੱਦੀ ਤੇ ਬੈਠੇ ਸ੍ਰੀ ਅੰਮ੍ਰਿਤਸਰ ਸਾਹਿਬ,
ਬਾਬਾ ਸ਼੍ਰੀ ਚੰਦ ਜੀ ਜ਼ਿਲ੍ਹਾ ਗੁਰਦਾਸਪੁਰ ਪਿੰਡ 62 ਸ਼ਾਇਦ ਗੁਰਦਾਸਪੁਰ ਦੇ ਇੱਥੇ ਹੁਣ ਤੁਹਾਡੇ ਵਿੱਚੋਂ 62 ਪਿੰਡ ਹੈ ਗੁਰਦਾਸਪੁਰ ਦੇ ਵਿੱਚ ਜਿੱਥੇ ਬਾਬਾ ਸ਼੍ਰੀ ਚੰਦ ਜੀ ਦਾ ਸਭ ਤੋਂ ਵੱਡਾ ਸਥਾਨ ਹੈ ਉੱਥੇ ਆਪਣੇ ਸੇਵਕ ਕਮਲੀਏ ਨੂੰ ਕਹਿੰਦੇ ਚੱਲ ਵੇਖ ਕੇ ਆਈਏ ਗੁਰੂ ਕੀ ਮਰਜ਼ਾਦਾ ਕਾਇਮ ਹੈ ਕਿ ਟੁੱਟ ਗਈ। ਬਾਬਾ ਸ਼੍ਰੀ ਚੰਦ ਜੀ ਆਏ ਸ੍ਰੀ ਅੰਮ੍ਰਿਤਸਰ ਸਾਹਿਬ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਤਖ਼ਤ ਤੇ ਬੈਠੇ ਔਰ ਸਿੱਖਾਂ ਨੇ ਜਾ ਕੇ ਆਖਿਆ ਗੁਰੂ ਨਾਨਕ ਦੇਵ ਦੇ ਸਾਹਿਬਜ਼ਾਦੇ ਆਏ ਨੇ ਉੱਠ ਖੜੇ ਤਖ਼ਤ ਤੋਂ ਗੁਰੂ ਰਾਮਦਾਸ ਮਹਾਰਾਜ ਬਾਹਰ ਆ ਗਏ ਨਮਸਕਾਰਾਂ ਕੀਤੀਆਂ ਅੰਦਰ ਲਿਜਾ ਕੇ ਆਪਣੇ ਪਲੰਗ ਤੇ ਬਿਠਾਲ ਦਿੱਤਾ ਬਾਬਾ ਸ਼੍ਰੀ ਚੰਦ ਜੀ ਨੂੰ ਤੇ ਆਪ ਭੂੰਜੇ ਧਰਤੀ ਤੇ ਬੈਠ ਗਏ ਗੁਰੂ ਰਾਮਦਾਸ ਮਹਾਰਾਜ। ਤੇ ਉਸ ਦਿਨ ਬਾਬਾ ਸ਼੍ਰੀ ਚੰਦ ਜੀ ਪਰਖ ਕਰਨ ਆਏ ਸੀ ਨਾ ਚੌਂਕੜਾ ਮਾਰ ਕੇ ਨੀ ਬੈਠੇ ਮੰਜੇ ਤੇ ਬੈਠ ਕੇ ਆਪਣੇ ਪੈਰ ਜਿਵੇਂ ਆਪਾਂ ਹੇਠ ਲਮਕਾ ਲੈਣੇ ਹੇਠ ਲਮਕਾ ਲਏ ਬਾਬਾ ਸ਼੍ਰੀ ਚੰਦ ਜੀ ਗੁਰੂ ਰਾਮਦਾਸ ਚਰਨਾਂ ਚ ਬੈਠੇ ਇੱਕ ਪਰਖ ਹੋ ਗਈ ਦੂਜਾ ਪਰਚਾ ਪਾ ਦਿੱਤਾ ਦਸਾਂ ਗੁਰੂ ਸਾਹਿਬਾਂ ਵਿੱਚੋਂ ਜੇ ਲੰਮਾ ਦਾੜਾ ਹੋਇਆ ਤਾਂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਭ ਤੋਂ ਲੰਮਾ ਦਾੜਾ ਤੇ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਪੁਰਖ ਉਹ ਇਤਨਾ ਲੰਮਾ ਦਾੜਾ ਵਧਾਇਆ ਕੀ ਕੰਮ ਲੈਣਾ ਹੈ ਇੱਥੋਂ ਪਰਖ ਸੀ ਨਾ ਮਹਾਂਪੁਰਖਾਂ ਦੀ। ਇਹਨਾਂ ਬਚਨ ਸੁਣਦੇ ਸਾਰ ਗੁਰੂ ਰਾਮਦਾਸ ਜੀ ਨੇ ਇੱਕ ਹੱਥ ਵਿੱਚ ਬਾਬਾ ਸ਼੍ਰੀ ਚੰਦ ਜੀ ਦਾ ਚਰਨ ਫੜ ਲਿਆ ਤੇ ਇੱਕ ਹੱਥ ਵਿੱਚ ਆਪਣਾ ਲੰਮਾ ਦਾੜਾ ਫੜ ਲਿਆ। ਕਹਿਣ ਲੱਗਾ ਮਹਾਂਪੁਰਸ਼ੋ ਇਸ ਦਾੜੇ ਤੋਂ ਕੰਮ ਕੀ ਕਰਾਉਣਾ ਮੈਂ ਇਹ ਆਪ ਜੈਸੇ ਮਹਾਂਪੁਰਸ਼ਾਂ ਦੇ ਚਰਨ ਪੂੰਜਣ ਨੂੰ ਬਣਾਇਆ। ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੇ ਦਾੜੇ ਨਾਲ ਬਾਬਾ ਸ਼੍ਰੀ ਚੰਦ ਜੀ ਦੇ ਚਰਨ ਸਾਫ ਕੀਤੇ ਤੇ ਸਾਡੇ ਗਿਆਨਾਂ ਸੂ ਕਹਿੰਦੇ ਬਾਬਾ ਗੁਰੂ ਨਾਨਕ ਦੇ ਪੁੱਤ ਲਾਇਕ ਨਹੀਂ ਥੇ। ਵੇਖੋ ਗੁਰੂ ਰਾਮਦਾਸ ਨੂੰ ਪਤਾ ਹੀ ਨਹੀਂ ਲੱਗਿਆ ਵੀ ਲਾਇਕ ਸੀ ਕਿ ਨਹੀਂ ਸੀ। ਗੱਲ ਸੁਣਿਓ ਧਿਆਨ ਨਾਲ ਪੜ੍ਹੇ ਲਿਖੇ ਬੈਠੇ ਹੋ ਗੱਦੀ ਪੁੱਤਰਾਂ ਨੂੰ ਕਿਉਂ ਨਹੀਂ ਦਿੱਤੀ ਉੱਥੇ ਤੱਕ ਆਪਾਂ ਨੇ ਜਾਣਾ ਨਹੀਂ ਕਿਉਂਕਿ ਆਪਾਂ ਤੋਂ ਵਿਰੁੱਧ ਹੈ ਗੱਲ ਉਹ ਆਪਣੇ ਫਿੱਟ ਨਹੀਂ ਗੱਲ ਹੈਗੀ। ਗੱਦੀ ਨਾ ਦੇਣ ਦਾ ਕਾਰਨ ਕੀ ਸੀ? ਗੱਦੀ ਨਾ ਦੇਣ ਦਾ ਕਾਰਨ ਇੱਕੋ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਰਜ਼ਾਦਾ ਚਲਾਈ ਇਸ ਗੁਰੂ ਨਾਨਕ ਦੇ ਦਰ ਵਿੱਚ ਪੁੱਤ ਮਾਲਕ ਨਹੀਂ ਹੋਵੇਗਾ ਸੇਵਕ ਮਾਲਕ ਹੋਵੇਗਾ। ਇਹ ਤਾਂ ਇੱਕ ਮਰਜ਼ਾਦਾ ਚਲਾਈ ਸੀ ਇੱਥੇ ਸੇਵਕ ਨੂੰ ਮਾਣ ਦੇਣੇ ਪੁੱਤ ਨੂੰ ਮਾਣ ਨਹੀਂ ਮਿਲੇਗਾ। ਹੱਕ ਸਫਾ ਆ ਇੰਡੀਆ ਦੀ ਗੌਰਮੈਂਟ ਨੇ ਤਾਂ 30 ਸਾਲ ਹੋਏ 25 ਸਾਲ ਹੋਏ ਖਤਮ ਕੀਤਾ ਨਾ ਹੱਕ ਸਫਾ। ਅੱਗੇ ਬਾਪ ਦੀ ਬੈ ਕੀਤੀ ਜ਼ਮੀਨ ਪੁੱਤ ਦਾਵਾ ਕਰਕੇ ਛਡਾ ਸਕਦਾ ਸੀ ਹੱਕ ਸਫਾ ਤੁਸੀਂ ਪੰਜਾਬ ਚੋਂ ਹੀ ਆਏ ਹੋ ਹੁਣ ਗੌਰਮੈਂਟ ਨੇ ਖਤਮ ਕੀਤਾ ਬਾਪ ਚਾਹੇ ਕੁੱਤੇ ਦੇ ਨਾਂ ਲਵਾ ਜਾਵੇ ਪੁੱਤ ਕਹਿ ਨਹੀਂ ਸਕਦਾ। ਇਹ ਗੱਲ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅੱਜ ਤੋਂ 500 ਸਾਲ ਪਹਿਲਾਂ ਕਰਤਾਰਪੁਰ ਸ਼ੁਰੂ ਕੀਤੀ ਸੀ ਕਿ ਗੁਰੂ ਨਾਨਕ ਦੇ ਦਰ ਵਿੱਚ ਪੁੱਤ ਦਾ ਹੱਕ ਨਹੀਂ ਹੋਵੇਗਾ ਸੇਵਕ ਦਾ ਹੱਕ ਹੋਵੇਗਾ। ਇਹ ਤਾਂ 500 ਸਾਲ ਪਹਿਲਾਂ ਫਾਰਮੂਲਾ ਘੜਿਆ ਸੀ ਮਤਲਬ ਸੀ ਕਿ ਇਸ ਦਰਬਾਰ ਵਿੱਚ ਕੋਈ ਹੱਕ ਨਹੀਂ ਜਮਾਊਗਾ ਮੇਰਾ ਹੱਕ ਹੈ ਇੱਥੇ ਜਿਨ ਸੇਵਿਆ ਤਿਨ ਪਾਇਆ ਮਾਣ। ਇਹ ਮਰਜ਼ਾਦ ਇਹ ਸਾਨੂੰ ਲੋਟ ਨਹੀਂ ਹੈ ਮਰਜ਼ਾਦਾ ਇਸ ਕਰਕੇ ਅਸੀਂ ਇੱਥੇ ਆਉਂਦੇ ਨਹੀਂ। ਹੁਣ ਚੇਅਰਮੈਨ ਕਹਿੰਦਾ ਮੇਰਾ ਪੁੱਤ ਵੀ ਚੇਅਰਮੈਨ ਹੋਵੇ ਥਾਣੇਦਾਰ ਕਹਿੰਦਾ ਮੇਰਾ ਪੁੱਤ ਵੀ ਥਾਣੇਦਾਰ ਹੋਵੇ ਵਜ਼ੀਰ ਕਹਿੰਦਾ ਮੇਰਾ ਪੁੱਤ ਗਾਹ ਨੂੰ ਵਜ਼ੀਰ ਬਣੇ ਕੋਈ ਸਤਨਾਮ ਇਸ ਗੱਲ ਵਿੱਚੋਂ ਜਿਲਣ ਚੋਂ ਕੱਢਿਆ ਸੀ ਜਿਨ ਸੇਵਿਆ ਤਿਨ ਪਾਇਆ। ਇਹੀ ਗੱਲ ਗੁਰੂ ਅਮਰਦਾਸ ਜੀ ਦੇ ਸਾਹਮਣੇ ਆਈ ਕਿ ਵੱਡਾ ਜਵਾਈ ਗੁਰੂ ਅਮਰਦਾਸ ਜੀ ਦਾ ਭਾਈ ਰਾਮਾ ਬੀਬੀ ਦਾਨੀ ਜੀ ਦਾ ਘਰੋਂ ਉਹ ਹੱਕ ਜਮਾਉਣ ਲੱਗ ਗਿਆ ਮੈਂ ਵੱਡਾ ਗੱਦੀ ਮੈਨੂੰ ਮਿਲੂ। ਧੰਨ ਗੁਰੂ ਅਮਰਦਾਸ ਜੀ ਨੇ ਵੇਖੇ ਤਾਂ ਉਹੀ ਗੱਲ ਹੱਕ ਸਫੇ ਦੀ ਆ ਗਈ। ਦੋਹਾਂ ਨੂੰ ਲੈ ਕੇ ਬਾਹਰ ਕੱਲਰ ਦੇ ਵਿੱਚ ਗੋਇੰਦਵਾਲ ਸਾਹਿਬ ਤੇ ਭਾਈ ਰਾਮਾ ਜੀ ਭਾਈ ਜੇਠਾ ਜੀ ਜਿਨ੍ਹਾਂ ਦਾ ਅੱਜ ਜ਼ਿਕਰ ਹੈ ਤੁਹਾਨੂੰ ਰਿਸ਼ਤੇਦਾਰ ਹੋਇਆ ਤੇ ਗੁਰੂ ਘਰ ਵਿੱਚ ਗੁਰੂ ਰਾਮਦਾਸ ਹੋਇਆ ਭਾਈ ਜੇਠਾ ਜੀ ਨੇ ਰਿਸ਼ਤੇਦਾਰੀ ਨਿਭਾਈ। ਗੁਰਸਿੱਖ ਪਿਆਰਿਓ ਇੱਥੇ ਬੜੇ ਬੁੜੇ ਮਿਲਦੇ ਨੇ ਮੈਨੂੰ ਕਨੇਡਾ ਜਰਮਨ ਇੰਗਲੈਂਡ ਅਮਰੀਕਾ ਵਿੱਚ ਬਾਬਾ ਜੀ ਅਸੀਂ ਬੁਲਾਇਆ ਫਲਾਣਿਆਂ ਨੂੰ ਪੈਸੇ ਦੇ ਕੇ ਹੁਣ ਸਾਨੂੰ ਉਹ ਪੁੱਛਦਾ ਹੀ ਨਹੀਂ ਵੀ ਹੁਣ ਤਾਂ ਬਲਾਤਾ ਹੁਣ ਕਾਹਨੂੰ ਪੁੱਛੂਗਾ, ਅੱਜ ਆਖੋ ਸਤਨਾਮ ਹੁਣ ਖਹਿੜਾ ਛੱਡ, ਜਿਹੜਾ ਤੇਸਣ ਗੱਡੀ ਲੰਘੇ ਗਈ ਤੇ ਕਾਹਨੂੰ ਯਾਦ ਕਰਦਾ ਹੁਣ ਤੂੰ ਬੁਲਾਏ। ਦੇਖੋ ਕੀ ਰਿਸ਼ਤੇਦਾਰੀ ਹੋਈ ਗੁਰਸਿੱਖ ਪਿਆਰਿਓ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ, ਗੁਰੂ ਅਮਰਦਾਸ ਜੀ ਕਹਿੰਦੇ ਦੋਵੇਂ ਭਰਾ ਥੜੇ ਬਣਾਓ ਥੜੇ, ਇਹ ਰਾਮਿਆ ਤੂੰ ਵੱਡਾ, ਤੂੰ ਵੱਡਾ ਥੜਾ ਬਣਾ, ਉਹਦੇ ਤੇ ਮਹਾਰਾਜ ਦੀਆਂ ਪੋਥੀਆਂ ਰੱਖਾਂਗੇ। ਭਾਈ ਜੇਠਿਆ ਤੂੰ ਛੋਟੇ, ਤੂੰ ਛੋਟਾ ਥੜਾ ਬਣਾ, ਉਹਦੇ ਸੰਗਤ ਵਿੱਚ ਅਸੀਂ ਬੈਠੇ ਕਰਾਂਗੇ। ਸਹਿਜ ਦੱਸ ਦਿੱਤਾ, ਜਗ੍ਹਾ ਦੱਸ ਦਿੱਤੀ, ਦੋਹਾਂ ਨੇ ਥੜੇ ਬਣਾਏ ਤੇ ਜਾ ਕੇ ਕਹਿੰਦੇ ਪਿਤਾ ਜੀ ਗੁਰੂ ਜੀ ਥੜੇ ਬਣ ਗਏ। ਸਤਿਗੁਰ ਕਹਿੰਦੇ ਚਲੋ ਵੇਖੀਏ। ਜਦ ਥੜਿਆਂ ਕੋਲ ਗੁਰੂ ਅਮਰਦਾਸ ਜੀ ਗਏ ਕਹਿੰਦੇ ਢਾ ਦੋ, ਠੀਕ ਨਹੀਂ ਬਣੇ, ਇਹ ਤਾਂ ਗਲਤ ਬਣੇ। ਭਾਈ ਰਾਮਾ ਜਿਹੜਾ ਵੱਡਾ ਸੀ ਨਾ, ਉਹ ਕਹਿੰਦਾ ਬਣਿਆ ਤਾਂ ਠੀਕ ਹੈ, ਤੁਹਾਡੀ ਪਸੰਦ ਨਹੀਂ ਹੈ, ਰੱਖੋ ਸਾਧਨਾ, ਬਣਿਆ ਤਾਂ ਠੀਕ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਚੌਥੇ ਪਾਤਸ਼ਾਹ ਭਾਈ ਜੇਠਾ ਜੀ ਦੇ ਰੂਪ ਵਿੱਚ ਹੱਥ ਬੰਨ ਲਏ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ, ਅਸੀਂ ਭੁੱਲਣ ਹਾਰ, ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ ਰਾਮ, ਅਸੀਂ ਤੁਹਾਡੇ ਮਰਜ਼ੀ ਦੇ ਕਦੋਂ ਬਣਾ ਸਕਦੇ ਹਾਂ, ਹੁਕਮ ਕਰੋ ਹੋਰ ਬਣਾ ਦਿੰਦੇ ਹਾਂ। ਚਲੋ ਦੁਬਾਰਾ ਬਣਾਉਣ ਤਾਂ ਭਾਈ ਰਾਮਾ ਵੀ ਲੱਗ ਗਿਆ ਔਖਾ ਸਿਖਾਲਾ, ਜਾਂ ਦੁਬਾਰਾ ਬਣਾਏ ਗੁਰੂ ਅਮਰਦਾਸ ਜੀ ਕਹਿੰਦੇ ਢਾ ਦੋ, ਇਹ ਤਾਂ ਅੱਗੇ ਨਾਲੋਂ ਵੀ ਖਰਾਬ ਹੈ। ਉਹ ਭਾਈ ਰਾਮੇ ਨੇ ਪਤਾ ਕੀ ਬਚਨ ਵਰਤਿਆ, ਸ੍ਰੀ ਗੁਰੂ ਰਾਮਦਾਸ ਭਾਈ ਜੇਠਾ ਜੀ ਦੇ ਅੱਖਾਂ ਵਿੱਚ ਜਲ ਆ ਗਿਆ, ਹੱਥ ਬੰਨ ਲਏ, ਸਿਰ ਝੁਕ ਗਿਆ ਤੇ ਭਾਈ ਰਾਮਾ ਕਹਿੰਦਾ ਨਾ ਗੁਰੂ ਅਮਰਦਾਸ ਜੀ ਨੂੰ, ਬਾਪੂ ਜੀ ਤੁਹਾਡੀ ਉਮਰ ਵੱਡੀ ਹੋ ਗਈ, ਤੁਹਾਡੇ ਹੁਣ ਗੱਲ ਯਾਦ ਨਹੀਂ ਰਹਿੰਦੀ, ਰੱਖੋ ਸਤਨਾਮ, ਉਹ ਤੁਸੀਂ ਵੀ ਨਾ ਗੁੱਸਾ ਕਰਿਆ ਕਰੋ, ਜਿਹੜੇ ਬਜ਼ੁਰਗ ਬੈਠੇ ਹੋ ਮੁੰਡੇ ਅੱਜ ਕੱਲ ਕਹਿੰਦੇ ਨੇ ਬਾਪੂ ਤੂੰ 70 ਸਾਲ ਦਾ ਹੋ ਗਿਆ ਹੁਣ ਅਕਲ ਟਿਕਾਣੇ ਨਹੀਂ ਰਹੀ, ਆਪਣੇ ਵੀ ਤਾਂ ਨਿਆਣੇ ਕਹਿੰਦੇ ਹੈ, ਸੰਭਾਲਿਆ ਕਰੋ ਉਹ ਤੇ ਕਹਿਣਗੇ ਪੰਜਾਬ ਵਿੱਚ ਬੜਾ ਰੌਲਾ, ਬੜੀ ਡਾਂਗ ਖੜਕਦੀ ਹੈ ਬੁੜਿਆਂ ਨਾਲ, ਤੇ ਬੜਿਆ ਉਹਨੇ ਸਾਡੇ ਕੋਲ ਉੱਥੇ। ਤੇ ਮੇਰੀ ਤਾਂ ਇੱਕੋ ਬੇਨਤੀ ਹੁੰਦੀ ਹੈ ਬਜ਼ੁਰਗੋ, ਵੀ ਜੇ ਹੁਣ ਮੁੰਡਾ ਹੁਕਮ ਮੰਨਣ ਤੋਂ ਹਟ ਗਿਆ, ਕਹਿਣਾ ਮੰਨਣ ਤੋਂ, ਉਹ ਬੁੜਿਆ ਹੁਣ ਤੂੰ ਮੰਨਣ ਲੱਗ ਜਾ, ਡਾਂਕਾਂ ਨੂੰ ਖੜਕਾਈਏ, ਸਤਨਾਮ, ਗੁਆਂਢੀ ਤਮਾਸ਼ਾ ਤਾਂ ਨੀ ਵੇਖਣਗੇ ਤੁਹਾਡੇ। ਜਿੱਦਣ ਮੁੰਡਾ ਕਹਿਣਾ ਮੰਨਣ ਤੋਂ ਹਟ ਜਾਵੇ, ਬੇਬੇ ਤੇ ਬਾਪੂ ਮੰਨਣ ਲੱਗ ਜਾਵੇ, ਰੋਟੀ ਤਾਂ ਮਿਲ ਜੂ ਆਰਾਮ ਨਾਲ। ਪਰ ਦੋਵੇਂ ਡਾਂਗ ਚੱਕੀ ਖੜੇ ਨੇ, ਮੁੰਡਾ ਕਹਿੰਦਾ ਮੈਂ 16 ਸਾਲ ਪੜਿਆ ਮੈਂ ਤੈਨੂੰ ਊੜਾ ਨੀ ਆਉਂਦਾ, ਬੁੜਾ ਕਹਿੰਦਾ ਮੇਰੀ 70 ਸਾਲ ਦੀ ਉਮਰ ਹੈ, ਤੂੰ ਮੇਰੇ ਨੌਹਾਂ ਚ ਫਿਰਦੇ। ਉਹ 70 ਚੱਕੀ ਫਿਰਦਾ, ਉਹ 16 ਚੱਕੀ ਫਿਰਦਾ, ਤੇ ਡਾਂਗ ਦੋਹਾਂ ਦੀ ਖੜਕ ਗਈ। ਪਰ ਜੇ ਤੁਸੀਂ ਨਿਆਣਿਆਂ ਤੋਂ ਕਹਿਣਾ ਮਨਾਉਣਾ ਹੈ ਨਾ, ਇੱਥੇ ਤਾਂ ਹੋਰ ਲਾਜ ਨੇ, ਮੈਂ ਇੰਡੀਆ ਦੀ ਗੱਲ ਕਰਦਾ, ਉੱਥੇ ਬੁੜਿਆਂ ਨੂੰ ਪਤਾ ਨੀ ਕੀ ਬਿਮਾਰੀ ਪੈ ਗਈ, ਕੀਲੇ ਵੀ ਮੁੰਡੇ ਦੇ ਨਾਂ, ਕੋਠੀ ਵੀ ਮੁੰਡੇ ਦੇ ਨਾਂ, ਟਰੈਕਟਰ ਵੀ ਮੁੰਡੇ ਦੇ ਨਾਂ, ਮੋਟਰ ਵੀ ਮੁੰਡੇ ਦੇ ਨਾਂ, ਜਦ ਤੇ ਸਾਰਾ ਹੁਣ ਮੁੰਡੇ ਦੇ ਨਾਂ ਕਰਾਤਾ, ਹੁਣ ਮੁੰਡੇ ਨੇ ਤੈਥੋਂ ਗੱਠੇ ਲੈਣੇ, ਫਿਰ ਕਿਸੇ ਧਰਮਸ਼ਾਲਾ, ਫਿਰ ਕਿਸੇ ਸੰਤਾਂ ਦੇ ਡੇਰੇ ਰੋਟੀਆਂ ਖਾਂਦਾ। ਹੋਰ ਗੁਰਸਿੱਖ ਪਿਆਰਿਓ, ਨੋਟ ਕਰ ਲਿਓ, ਪੜ੍ਹੇ ਲਿਖੇ ਬੈਠੇ ਹੋ, ਇੱਥੇ ਸ਼ਕਤੀ ਦੀ ਪੂਜਾ ਹੈ, ਸ਼ਕਤੀ ਬਿਨਾਂ ਕੋਈ ਨੀ ਕਿਸੇ ਨੂੰ ਮੰਨਦਾ। ਜੇ ਰੱਬ ਵਿੱਚ ਸ਼ਕਤੀ ਨਾ ਹੋਵੇ ਨਾ, ਤੁਸੀਂ ਰੱਬ ਨੂੰ ਵੀ ਮੰਨਣ ਤੋਂ ਹਟ ਜਾਓ। ਸ਼ਕਤੀ ਰੱਖੋ ਆਪਣੇ ਹੱਥ ਵਿੱਚ ਥੋੜੀ ਜੀ, 4 ਕਿੱਲੇ ਨਾ ਰੱਖਿਆ ਕਰੋ, ਦੇਖੋ ਤੜਕੀ ਹੋਈ ਦਾਲ ਮਿਲੂਗੀ ਤੇ ਬਿਸਤਰਾ ਵਿਛਿਆ ਹੋਇਆ ਮਿਲੂਗਾ, ਸਤਨਾਮ। ਜਦੋਂ ਸ਼ਕਤੀ ਉਹਨਾਂ ਕੋਲ ਰੱਖੀ, ਫਿਰ ਡੇਰਿਆਂ ਚ ਫਿਰੋ, ਫਿਰ ਬਿਰਧ ਆਸ਼ਰਮ ਟੋਲੋ ਕੋਈ ਜਾ ਕੇ, ਫਿਰ ਕਹਿਣਾ ਕੌਣ ਮੰਨੂਗਾ। ਆਪਣੀ ਤਾਂ ਗੱਲ ਛੱਡੋ, ਗੁਰੂ ਅਮਰਦਾਸ ਮਹਾਰਾਜ ਜੀ ਨੂੰ ਕਹਿੰਦਾ ਵੱਡਾ ਜਵਾਈ ਤੁਸੀਂ ਬਿਰਧ ਹੋ ਗਏ, ਤੁਹਾਨੂੰ ਹੁਣ ਯਾਦ ਨੀ ਰਹਿੰਦਾ, ਇਹ ਠੀਕ ਬਣੇ। ਸਤਿਗੁਰ ਕਹਿੰਦੇ ਢਾਲੇ ਠੀਕ ਨੀ, ਜੋ ਤੀਸਰੀ ਵਾਰ ਬਣਾਏ ਨਾ, ਧੰਨ ਗੁਰੂ ਅਮਰਦਾਸ ਜੀ ਕਹਿੰਦੇ ਇਹ ਵੀ ਠੀਕ ਨੀ ਬਣੇ ਢਾਲੇ। ਧੰਨ ਭਾਈ ਜੇਠਾ ਜੀ ਜਿਨ੍ਹਾਂ ਦਾ ਅੱਜ ਜ਼ਿਕਰ ਹੈ ਤੁਹਾਡੇ ਨਾਲ, ਉਹਨਾਂ ਨੇ ਤੇ ਚਰਨ ਫੜ ਲਏ, ਸਤਿਗੁਰ ਆਪ ਦੀ ਪਸੰਦ ਦੇ ਅਸੀਂ ਅਲਪੱਗ ਜੀਵ ਕਿੱਥੇ ਬਣਾ ਸਕਦੇ, ਆਪ ਹੁਕਮ ਕਰੋ ਹੋਰ ਬਣਾ ਦਈਏ। ਉਹ ਜਿਹੜਾ ਵੱਡਾ ਸੀ ਨਾ ਭਾਈ ਰਾਮਾ, ਉਹਨੇ ਮਾਰੀ ਕਹੀ ਵਗਾ ਕੇ ਤਸਲਾ ਮਾਰਿਆ, ਪਰੇ ਕਹਿੰਦਾ ਤੇਰੇ ਤਾਂ ਪਸੰਦੇ ਨੀ ਆਉਣੇ, ਕਿਸੇ ਹੋਰ ਤੇ ਬਣਾ ਲੈ, ਕੋਈ ਸਤਨਾਮ ਸੀ। ਉਹ ਵੀ ਰਿਸ਼ਤੇਦਾਰ ਕਈ ਪਰੇ ਮਾਰੀ ਵਗਾ ਕੇ ਨੱਠਣ ਲੱਗਿਆ, ਧੰਨ ਗੁਰੂ ਅਮਰਦਾਸ ਜੀ ਕਹਿੰਦੇ ਆ ਜਾ, ਹੋਰ ਨੀ ਬਣਾਉਣੇ, ਹੁਣ ਨੀ ਬਣਾਉਂਦੇ, ਤੈਨੂੰ ਤਕਲੀਫ ਨੀ ਦਿੰਦੇ। ਸਤਿਗੁਰ ਪਾਤਸ਼ਾਹ ਕਹਿੰਦੇ ਉਹ ਰਾਮੇ, ਅਸੀਂ ਤਾਂ ਬਣਾਈਏ ਦੁਬਾਰਾ ਜੇ ਅਸੀਂ ਬੈਠਣਾ ਹੁੰਦਾ, ਅਸੀਂ ਤਾਂ ਬੈਠਣਾ ਹੀ ਨੀ। ਭਾਈ ਰਾਮਾ ਕਹਿੰਦਾ ਜੇ ਤੂੰ ਬੈਠਣਾ ਨੀ ਸੀ ਸਾਨੂੰ ਕਾਹਨੂੰ 20 ਦਿਨ ਦੀ ਮਿੱਟੀ ਪਟਾਈ ਹੈ ਫਿਰ ਕਦੇ ਬਣਾ ਤੇ ਕਦੇ ਢਾਹ ਤੇ ਹੁਣ ਕਹਿੰਦਾ ਮੈਂ ਬੈਠਣਾ ਨੀ ਜੇ ਬੈਠਣਾ ਹੀ ਨੀ ਸੀ ਮੈਂ ਬਣਾਉਂਦਾ ਕਿਉਂ ਸੀ ਸੁਣਿਆ ਹੁਣ ਬਚੇ ਨੇ ਧੰਨ ਗੁਰੂ ਅਮਰਦਾਸ ਜੀ ਕਹਿੰਦੇ ਭਾਈ ਰਾਮਿਆ ਇਹ ਮਿੱਟੀ ਦੇ ਥੜੇ ਨੀ ਸੀ ਬੈਠਣ ਵਾਸਤੇ ਬਣਾਏ ਮੈਂ ਤੁਹਾਡੇ ਦੋਹਾਂ ਦੇ ਖਿਰਦਿਆਂ ਵਿੱਚ ਵੇਖ ਰਿਹਾ ਸੀ ਕਿ ਮੇਰੇ ਬੈਠਣ ਜੋਗਾ ਥੜਾ ਕਿਹਦੇ ਖਿਰਦੇ ਵਿੱਚ ਖੋਸ ਇਹ ਮਿੱਟੀ ਦੇ ਥੜੇ ਉੱਤੇ ਨਾਨਕ ਦੀ ਜੋਤ ਨੇ ਨੀ ਬੈਠਣਾ ਮੈਂ ਸ੍ਰੀ ਗੁਰੂ ਨਾਨਕ ਦੀ ਜੋਤ ਨੂੰ ਬਿਰਾਜਮਾਨ ਕਰਨਾ ਸੀ ਤੁਹਾਡੇ ਅੰਦਰ ਮੈਂ ਤੁਹਾਡੇ ਖਿਰਦੇ ਦਾ ਥੜਾ ਵੇਖ ਰਿਹਾ ਸੀ ਕਿ ਸਤਿਗੁਰ ਨਾਨਕ ਕਿਸ ਥੜੇ ਤੇ ਬੈਠਣਗੇ ਉਹ ਰਾਮਿਆ ਤੇਰੇ ਅੰਦਰ ਉਹ ਥੜਾ ਹੈ ਨੀ ਐਡਾ ਵੱਡਾ ਰਿਸ਼ਤੇਦਾਰ ਹੋ ਕੇ ਇਸ ਘਰ ਦਾ ਜੁਆਈ ਹੋ ਕੇ ਮਾਣ ਪ੍ਰਤਿਸ਼ਠਾ ਵਾਲਾ ਹੋ ਕੇ ਉਹਨੇ ਸਾਰਾ ਮਾਨ ਖੋ ਦਿੱਤਾ ਰਿਸ਼ਤੇਦਾਰੀ ਛੱਡ ਦਿੱਤੀ ਉਹ ਬਣ ਗਿਆ ਰਿਸ਼ਤੇਦਾਰ ਹੁਣ ਵੀ ਹੱਥ ਬੰਨੀ ਖੜੇ ਮੇਰੇ ਸਤਿਗੁਰੇ ਮੈਂ ਭੁੱਲਣ ਹਾਰ ਹੈ ਮੈਨੂੰ ਹੁਕਮ ਕਰੋ ਹੋਰ ਕਿਹੋ ਜਿਹਾ ਬਣਾਵਾ ਇਹ ਭਾਈ ਜੇਠੇ ਦੀ ਰਿਸ਼ਤੇਦਾਰੀ ਪੁੱਗ ਗਈ ਇਹਨੇ ਰਿਸ਼ਤੇਦਾਰੀ ਦੇ ਫਰਜ਼ ਨਿਭਾ ਦਿੱਤੇ ਮਾਣ ਪ੍ਰਤਿਸ਼ਠਾ ਛੱਡ ਦਿੱਤੀ ਹੁਣ ਗੁਰੂ ਨਾਨਕ ਭਾਈ ਜੇਠੇ ਵਿੱਚ ਬੈਠੂਗਾ ਆਖੋ ਸਤਨਾਮ ਤੇ ਕੈਸੀ ਵਡਿਆਈ ਬਖਸ਼ੀ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰੇ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਕਲ ਅਥਾਹ ਤੋਲ ਤੂੰ ਦੇਖੋ ਕੈਸੀਆਂ ਪਦਵੀਆਂ ਦਿੱਤੀਆਂ ਧੰਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈ ਸਕਾਰੇ ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਕੈਸੀ ਵਿਚਾਰ ਗੁਰਬਾਣੀ ਦੀ ਇੱਕ ਤੁਹਾਨੂੰ ਬੇਨਤੀ ਕਰਕੇ ਮੈਂ ਸਮਾਪਤੀ ਕਰਦੇ ਕੱਚੀਆਂ ਪਿੱਲੀਆਂ ਗੱਲਾਂ ਨਾਲ ਗੁਰਦੁਆਰਿਆਂ ਵਿੱਚ ਨਾ ਜੁੜਿਆ ਕਰੋ ਧਾਰਨਾ ਕਿੰਨੀਆਂ ਪੜ੍ਹਤੀਆਂ ਕਹਾਣੀ ਕਿਹੜੇ ਰਾਜੇ ਦੀ ਸੁਰਾਂ ਕਿਹੜੇ ਰਾਗ ਦੀਆਂ ਲੱਗ ਗਈਆਂ ਹੱਥ ਬੰਨ ਕੇ ਤੁਹਾਨੂੰ ਬੇਨਤੀ ਹੈ ਬਾਣੀ ਦੀ ਵਿਚਾਰ ਨਾਲ ਜੁੜੋ ਅਸੀਂ ਟੁੱਟ ਗਏ ਬਾਣੀ ਦੀ ਵਿਚਾਰ ਤੋਂ ਤੇ ਤੋੜੇ ਸਾਡੇ ਲਾਣੇ ਨੇ ਤੁਹਾਡਾ ਕਸੂਰ ਨੀ ਆਨ ਕੱਚੀਆਂ ਪਿੱਲੀਆਂ ਗੱਲਾਂ ਇੱਥੇ ਸੁਣਾਈਆਂ ਜਾਣਗੀਆਂ ਜਿਹੜੀਆਂ ਨਾ ਗੁਰ ਇਤਿਹਾਸ ਨਾਲ ਸੰਬੰਧਿਤ ਨੇ ਨਾ ਸੂਰਜ ਪ੍ਰਕਾਸ਼ ਵਿੱਚ ਲਿਖੀਆਂ ਨੇ ਨਾ ਭਾਈ ਗੁਰਦਾਸ ਨੇ ਲਿਖੀਆਂ ਨਾ ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਗ੍ਰੰਥ ਵਿੱਚ ਲਿਖੀਆਂ ਤੇ ਗੁੱਸਾ ਤਾਂ ਕੋਈ ਮਨਾਇਓ ਨਾ ਜ਼ਿਆਦੇ ਕਥਾ ਤਾਂ ਦੁਆਨਾ ਵਿੱਚ ਸਾਡੇ ਡੇਰਿਆਂ ਦੀ ਉਹ ਹੁੰਦੀ ਹੈ ਸਤਨਾਮ ਸਾਡੇ ਮਹਾਂਪੁਰਸ਼ ਫਲਾਣੇ ਉਹਨਾਂ ਨੇ ਆਹ ਤਰ੍ਹਾਂ ਮਾਤ ਦਿਖਾਤੀ ਸਾਡੇ ਡੇਰੇ ਆਹ ਬਣ ਗਿਆ ਤੁਹਾਨੂੰ ਸਾਡੇ ਲਾਣੇ ਨੇ ਬਾਣੀ ਤੋਂ ਤੋੜਤਾ ਬਾਣੀ ਦੀ ਵਿਚਾਰ ਬਾਣੀ ਦੇ ਅਰਥ ਗੁਰਮਤ ਦੀ ਵਿਚਾਰ ਤੇ ਹੁਣ ਖਤਰਾ ਕੀ ਪੈਦਾ ਹੋ ਗਿਆ ਸਿਆਣੇ ਬੈਠੇ ਹੋ ਜਿਹੜਾ ਸਿੱਖ ਬਾਣੀ ਤੋਂ ਟੁੱਟ ਗਿਆ ਉਹ ਬਾਣੇ ਤੋਂ ਟੁੱਟ ਗਿਆ ਜਾਂ ਤੇਰੇ ਕੋਲ ਬਾਣੀਓ ਨੀ ਤੇ ਬਾਣੇ ਦਾ ਕੀ ਭਾਵ ਰਹਿ ਗਿਆ ਪਹਿਲਾਂ ਬਾਣੀ ਦਾਸ ਨੂੰ ਤੁਹਾਡੀ ਕਿਰਪਾ ਨਾਲ ਵਰਲਡ ਸਿੱਖ ਕੌਮ ਦੀ ਐਗਜੈਕਟਿਵ ਮੈਂਬਰ ਦਾ ਮਾਣ ਪ੍ਰਾਪਤ ਜਦੋਂ ਵਿਸਾਖੀ ਮਨਾਉਣੀ ਸੀ ਸਾਡੀ ਮੀਟਿੰਗ ਹੋਈ ਤੇ ਮੈਨੂੰ ਕਹਿੰਦੇ ਸਾਰਾ ਪੰਥ ਬੈਠਾ ਸੀ ਵਿਦਵਾਨ ਅਖੇ ਜੀ ਸਾਰੇ ਸਿੱਖ ਜਗਤ ਨੂੰ ਅੰਬਰ ਛਕਾਉਣਾ ਤੁਸੀਂ ਵੀ ਸੁਝਾਅ ਦਓ ਮੈਂ ਕਿਹਾ ਵੀ ਮੇਰਾ ਸੁਝਾਅ ਇਹ ਹੈ ਕਿ ਅੰਮ੍ਰਿਤ ਛਕਾਉਣ ਦੀ ਗੱਲੇ ਛੱਡ ਦਿਓ ਵਰਲਡ ਦੇ ਵਿਦਵਾਨ ਬੈਠੇ ਸੀ ਇਹ ਕੋਈ ਵੀ ਰਿਕਾਰਡ ਬਣਿਆ ਉਸ ਗੱਲ ਦਾ ਉਹ ਸਾਰੇ ਹੈਰਾਨ ਕਿ ਖੁਦ ਅੰਬਰ ਛਕਾਉਂਦਾ ਫਿਰਦਾ ਤੇ ਸਾਨੂੰ ਕਹਿੰਦਾ ਗੱਲ ਛੱਡ ਦਿਓ ਮੈਂ ਕਿਹਾ ਗੱਲੇ ਛੱਡ ਦਿਓ ਤੇ ਉਹ ਕਹਿੰਦੇ ਫਿਰ ਕਰੀਏ ਕੀ ਮੈਂ ਕਿਹਾ ਇੱਕ ਕੰਮ ਕਰੋ ਪਹਿਲਾਂ ਸਾਰੇ ਸਿੱਖ ਜਗਤ ਨੂੰ ਬਾਣੀ ਨਾਲ ਜੋੜ ਦੋ ਆਖੋ ਪਹਿਲਾਂ ਸਿੱਖਾਂ ਨੂੰ ਬਾਣੀ ਨਾਲ ਜੋੜੋ ਜਿਹੜਾ ਸਿੱਖ ਬਾਣੀ ਨਾਲ ਜੁੜ ਜਾਵੇ ਉਹ ਤਾਂ ਬਾਣਾ ਮੰਗਦਾ ਫਿਰੂਗਾ ਉਹ ਤਾਂ ਹੱਥ ਬੰਨ ਕੇ ਕਹੂਗਾ ਅੰਮ੍ਰਿਤ ਛਕਾਓ ਤੇ ਬ੍ਰੇਮ ਨਾਲ ਨੋਟ ਕਰ ਲਿਓ ਜੇ ਬਾਣੀ ਨੀ ਹੈ ਤੇ ਬਾਣਾ ਪਾਈ ਫਿਰਦਾ ਕਿਰਪਾਨ ਵੀ ਪਾਈ ਫਿਰਦਾ ਦਾੜੀ ਵੀ ਰੱਖੀ ਫਿਰਦਾ ਬਾਣੀ ਕੋਲ ਹੈ ਨੀ ਉਹਦਾ ਹਸ਼ਰ ਕੀ ਹੈ ਪੁਲਿਸ ਦੇ ਮਹਿਕਮੇ ਵਿੱਚ ਭਰਤੀ ਨੀ ਤੇ 3 ਸਟਾਰ ਲਾਈ ਫਿਰਦਾ ਇੰਸਪੈਕਟਰੀ ਦੇ ਫੌਜ ਵਿੱਚ ਭਰਤੀ ਨੀ ਤੇ ਮੇਜਰ ਦਾ ਸ਼ੋਕਾ ਲਾਈ ਫਿਰਦਾ ਵਰਦੀ ਪਾਈ ਫਿਰਦਾ ਉਹ ਤੁਹਾਨੂੰ ਪਤਾ ਹੀ ਹੈ 7ਵੇਂ ਦਿਨ ਪੁੱਠਾ ਹੀ ਲਟਕੂਗਾ ਅੱਜ ਆਖੋ ਸਤਨਾਮ ਪਹਿਲਾਂ ਮਹਿਕਮੇ ਵਿੱਚ ਭਰਤੀ ਹੋ ਮਹਿਕਮੇ ਸਿੱਖ ਦਾ ਬਾਣੀ ਉਹ ਤੋਂ ਬਾਅਦ ਯੂਨੀਫਾਰਮ ਹੈ ਬਾਣਾ ਤੇਰੇ ਕੋਲ ਮਹਿਕਮਾ ਹੀ ਨਹੀਂ ਹੈ ਤੇ ਤੇਰਾ ਯੂਨੀਫਾਰਮ ਕੀ ਕਰੂਗਾ। ਅੱਜ ਸਾਡੇ ਕੋਲ ਬਾਣੀ ਨਹੀਂ ਹੈ, ਅਸੀਂ ਤੋੜ ਦਿੱਤਾ ਤੁਹਾਨੂੰ ਬਾਣੀ ਤੋਂ ਕੱਚੀਆਂ ਪਿੱਲੀਆਂ ਕਹਾਣੀਆਂ ਸੁਣਾ ਕੇ, ਕੱਚੀਆਂ ਪਿੱਲੀਆਂ ਕਥਾ ਸੁਣਾ ਕੇ ਗੁਰੂ ਘਰਾਂ ਦੇ ਵਿੱਚ। ਤੇ ਜਿਹੜਾ ਸਿੱਖ ਬਾਣੀ ਤੋਂ ਟੁੱਟ ਗਿਆ ਉਹ ਬਾਣੇ ਤੋਂ ਟੁੱਟ ਗਿਆ। ਨੌ ਗੁਰੂਆਂ ਨੇ ਤੁਹਾਨੂੰ ਕੇਵਲ ਤੇ ਕੇਵਲ ਬਾਣੀ ਨਾਲ ਜੋੜਿਆ। ਜਦ ਸਿੱਖ ਜਗਤ ਬਾਣੀ ਨਾਲ ਜੁੜ ਗਿਆ ਫਿਰ 1756 ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬਾਣਾ ਬਖਸ਼ ਦਿੱਤਾ। ਖੋਲ ਸਾਧਨਾ ਬਾਣੀ ਤੋਂ ਬਿਨਾਂ ਬਾਣੀ ਨੀ, ਬਾਣੀ ਤੋਂ ਤੋੜਤਾ ਸੀ ਤੁਹਾਨੂੰ, ਬਾਣੀ ਤੋਂ ਟੁੱਟ ਗਏ, ਬਾਣੇ ਤੋਂ ਟੁੱਟ ਗਏ। ਤੇ ਵੱਡਾ ਖਤਰਾ ਪਤਾ ਕੀ ਹੋਇਆ, ਜਿਹੜਾ ਸਿੱਖ ਬਾਣੀ ਤੋਂ ਟੁੱਟ ਜਾਵੇ, ਬਾਣੇ ਤੋਂ ਟੁੱਟ ਜਾਵੇ, ਉਹ ਸਿੱਖ ਗੁਰੂ ਕੇ ਭਾਣੇ ਤੋਂ ਵੀ ਟੁੱਟ ਗਿਆ। ਕਦੇ ਗੁਰੂ ਦਾ ਹੁਕਮ ਨਹੀਂ ਮੰਨੂ, ਕਦੇ ਗੁਰੂ ਦੀ ਰਜਾ ਵਿੱਚ ਨਹੀਂ ਰਹੂਗਾ। ਤੁਹਾਨੂੰ ਬੇਨਤੀ ਹੈ ਜਦੋਂ ਵੀ ਸਮਾਗਮ ਹੋਣੇ ਗੁਰਬਾਣੀ ਨਾਲ ਜੁੜੋ, ਗੁਰਬਾਣੀ ਦੀ ਵਿਚਾਰਧਾਰਾ ਨਾਲ ਜੁੜੋ। ਅੱਕੀਆਂ ਪਹਿਲਾਂ ਕਿਸੇ ਰਾਜੇ ਦੀ ਕਥਾ ਸੁਣਾਤੀ, ਕਿਸੇ ਗਣਕਾ ਦੀ ਕਥਾ ਸੁਣਾਤੀ, ਕਿਸੇ ਸੰਤ ਦੀ ਸੁਣਾਤੀ। ਇੱਕ ਹੋਰ ਮੈਨੂੰ ਦੁੱਖ ਨਾਲ ਕਹਿਣਾ ਪੈਂਦਾ, ਭਾਈ ਤਾਰੂ ਸਿੰਘ ਜੀ ਦੀ ਕੋਈ ਗੱਲ ਨਹੀਂ ਕਰਦਾ, ਗਿਆਨੀ ਮਨੀ ਸਿੰਘ ਦੀ ਸਾਡੇ ਸੱਜਿਆਂ ਤੇ ਗੱਲ ਨਹੀਂ ਹੋ ਰਹੀ, ਬਾਬਾ ਦੀਪ ਸਿੰਘ ਜੀ ਦੀ ਗੱਲ ਨਹੀਂ ਹੋ ਰਹੀ, ਭਾਈ ਤਾਰੂ ਸਿੰਘ ਜੀ ਦੀ ਗੱਲ ਕਰਨੀ ਛੱਡ ਦਿੱਤੀ, ਸਾਹਿਬਜ਼ਾਦਿਆਂ ਦੀ ਗੱਲ ਕਰਨੀ ਛੱਡ ਦਿੱਤੀ। ਬਸ ਜਿੱਧਰ ਜਾਓ ਆਪੋ ਆਪਣੀਆਂ ਸੰਪਰਦਾਂ ਦਾ ਹੀ ਝਗੜਾ ਚੱਲ ਰਿਹਾ। ਬਾਣੀ ਦੀ ਵਿਚਾਰ ਨਾਲ ਜੁੜੋ, ਬਾਣੀ ਨਾਲ ਜਿਹੜਾ ਜੁੜ ਗਿਆ ਉਹ ਤਾਂ ਹੱਥ ਬੰਨ ਕੇ ਕਹੂਗਾ ਮੈਨੂੰ ਬਾਣਾ ਬਖਸ਼ੋ। ਜਿਹੜਾ ਤੁਹਾਡਾ ਮੁੰਡਾ ਪੁਲਿਸ ਵਿੱਚ ਭਰਤੀ ਹੋ ਗਿਆ ਉਹ ਤਾਂ ਜਦੇ ਐਸ ਪੀ ਨੂੰ ਕਹੂਗਾ ਮੈਨੂੰ ਵਰਦੀ ਵੀ ਦੇ। ਸਤਨਾਮ। ਜਿਹੜਾ ਫੌਜ ਵਿੱਚ ਭਰਤੀ ਹੋ ਗਿਆ ਜਦੇ ਮੇਜਰ ਨੂੰ ਕਹੂਗਾ ਮੈਨੂੰ ਆਰਮੀ ਦੀ ਡਰੈਸ ਦੇ, ਯੂਨੀਫਾਰਮ ਦੇ। ਜਿਹੜਾ ਸਕੂਲ ਵਿੱਚ ਬੱਚਾ ਜਿਸ ਵਿੱਚ ਵੀ ਦਰਜ ਹੋ ਗਿਆ ਮਾਂ ਬਾਪ ਨੂੰ ਕਹੋ ਸਕੂਲ ਦੀ ਡਰੈਸ ਲੈ ਕੇ ਦੇ ਮੈਨੂੰ। ਪਰ ਪਹਿਲਾਂ ਭਰਤੀ ਹੋਣਾ ਕੀ ਹੈ ਸਿੱਖਦਾ, ਉਹ ਹੈ ਸਤਿਗੁਰਾਂ ਦੀ ਬਾਣੀ ਨਾਲ ਜੁੜਨਾ। ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ, ਗੁਰ ਡਿੱਠਾ ਤਾਂ ਮਾਨੇ ਸਾਧਾਰਿਆ। ਸਿੱਖ ਜਗਤ ਦੇ ਵਿੱਚ ਰਿਸ਼ਤਾ ਨਿਭਾਇਆ ਹੈ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ, ਬਹੁਤ ਧੰਨਵਾਦ ਤੁਹਾਡਾ। ਬੜੇ ਪਿਆਰ ਸਤਿਕਾਰ ਦੇ ਨਾਲ ਬੇਨਤੀਆਂ ਸਰਵਣ ਕਰਦੇ ਹੋ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੁਣ ਪੰਜਵਾਂ ਸਵਾਲ ਹੈ ਜਿਹੜਾ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ, ਉਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਲ ਸੰਬੰਧਿਤ ਹੈ। ਉਹ ਗੁਰੂ ਤੇ ਸੰਗਤ ਦੀ ਕਿਰਪਾ ਨਾਲ ਕੱਲ ਨੂੰ ਤੁਹਾਡੇ ਚਰਨਾਂ ਵਿੱਚ ਹਾਜ਼ਰ ਕਰਾਂਗੇ। ਸਮੇਂ ਸਿਰ ਆਉਣ ਦੀ ਕਿਰਪਾਲਤਾ ਕਰਿਓ। ਕੱਲ ਦਾ ਸਮਾਂ ਗੁਰਮੁਖ ਪਿਆਰੇ ਗਿਆਨੀ ਜੀ ਸਾਹਿਬ ਪ੍ਰਬੰਧਕ ਸੱਜਣ ਤੁਹਾਨੂੰ ਅੱਜ ਦੱਸ ਦੇਣਗੇ। ਆਓ ਸਾਰੀ ਸੰਗਤ ਸ੍ਰੀ ਅਨੰਦ ਸਾਹਿਬ ਦੀ ਬਾਣੀ ਵਿੱਚ ਜੁੜੋ, ਕੋਈ ਰਸਨਾ ਵਾਂਝੀ ਨਾ ਰਵੇ। ਨਾਲ ਦੀ ਨਾਲ ਬੇਨਤੀ ਹੈ ਸਰ ਸਰਵਣ ਸਿੰਘ ਜੀ, ਉਹਨਾਂ ਨੇ ਉਚੇਤੇ ਤੌਰ ਤੇ